ਆਸਾ ਮਹੱਲਾ ਪਹਿਲਾ ਪੀਵਕੜਾ ਧਨ ਖਰੀ ਕੇ ਆਣੀ।
ਫਿਰ ਰੂਪ ਕਲੰਕਾਰ ਦੁਆਰਾ ਹਜ਼ੂਰ ਫਰਮਾਉਂਦੇ ਹਨ, ਪੇਵਕੜਾ ਕਹੋ ਨਾਨਕ ਕੰਤਾ ਮਨ ਪਾ ਭੈ ਭਾਵ ਕਾ ਕਰੇ ਸਿਗਾਰ, ਸਦੀ ਸੇਜਾ ਰਵੇ ਪਤਾਰ, ਇਹਦੇ ਚ ਉੱਤਰ ਆਵੇਗਾ। ਸੋ ਫਰਮਾਉਂਦੇ ਹਨ ਅਗਲੀਆਂ ਤੁਕਾਂ ਚ ਵੀ, ਇਸੇ ਤਰ੍ਹਾਂ ਅਗਲੇ ਸ਼ਬਦ ਚ ਵੀ ਕਹਿ ਨਾਨਕ ਐਸੀ ਮਤ ਆਵੇ ਤਾਂ ਕੋ ਸੱਚੇ ਸੱਚ ਸਮਾਵੇ, ਨਾ ਸ਼ਬਦਾਂ ਚ ਆਵੇਗਾ।
ਪੇਵਕੜਾ ਖਰੀ ਇਹ ਆਣੀ,
ਪੇਵਕੜੇ ਇਸ ਲੋਕ ਰੂਪੀ ਪੇਕਾ ਘਰ ਹੈ ਸਾਰਾ ਆਪਣਾ, ਸਾਰੇ ਜੀਆਂ ਦਾ ਜਿੰਨੇ ਮਾਤ ਲੋਕ ਵਿਚ ਹੈ, ਇਸ ਵਿਚ ਧਨ ਅਭਾਸ਼ ਬਿਰਤੀ ਜਿਹੜੀ ਹੈ ਸੰਸਾਰਾਕਾਰ ਬਿਰਤੀ ਹੋ ਕੇ ਧਨ ਅਭਾਸ਼ ਬਿਰਤੀ ਖਰੀ ਅਤਿਅੰਤੀ ਇਆਣੀ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਅਗਿਆਨ ਇਆਣੀ ਹੋ ਰਹੀ ਹੈ।
ਇਸ ਸਹਿ ਕੀ ਮੈਂ ਸਾਰ ਨਾ
ਜਾਣੀ, ਉਹ ਸਹਿ ਜੋ ਪਤੀ ਪਰਮੇਸ਼ਵਰ ਹੈ ਉਸ ਦੀ ਪ੍ਰਾਪਤੀ ਦੀ ਮੈਂ ਸਾਰ ਖਬਰ ਨਹੀਂ ਜਾਣਨਾ ਕੀਤੀ ਹੈ।
ਸਹੁ ਮੇਰਾ ਏਕ ਦੂਜਾ ਨਹੀਂ ਕੋਈ,
ਸਹੁ ਦੁਨੀਆਂ ਤਾਂ ਬੜੇ ਕਿਸੇ ਨੇ ਦੇਵਤਾ ਬਣਾਇਆ, ਕੋਈ ਨੇ ਭੈਰੋਂ, ਕਿਸੇ ਨੇ ਗੁੱਗਾ, ਕਿਸੇ ਨੇ ਸੁਲਤਾਨ, ਕਿਸੇ ਨੇ ਕੋਈ ਬਣਾਇਆ, ਮੇਰਾ ਤਾਂ ਸਹੁ ਪਤੀ ਸਖੀਓ ਇੱਕ ਅਕਾਲ ਪੁਰਖ ਹੀ ਹੈ, ਦੂਸਰਾ ਨਹੀਂ ਅਮਰ ਸਥਾਨ ਵਿਚ ਹੋਰ ਕੋਈ।
ਨਜ਼ਰ ਕਰੇ ਮੇਲਾਵਾ ਹੋਈ,
ਜੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਣ ਤਾਂ ਮਹਾਰਾਜ ਦਾ ਮਿਲਾਪ ਹੋ ਸਕਦਾ ਹੈ।
ਰਹਾਉ ਸਾਹੁਰੜਾ ਧਨ ਸਾਚ ਪਛਾਣਿਆ,
ਜਿਸ ਇਸਤਰੀ ਨੇ ਸਾਰੇ ਘਰ ਦੇ ਵਿਚ ਰਹਿਣ ਦਾ ਜਿਹੜਾ ਗੁਣ ਹੈ ਅੰਦਰ ਆਉਣਾ, ਸੱਚੇ ਪਤੀ ਦੀ ਪਛਾਣ ਕਰਨੀ, ਸਹੁਰੇ ਘਰ ਜਾ ਕੇ ਤਾਂਹੀ ਉਹ ਸੁੱਖ ਪਾਉਂਦੀ ਹੈ। ਇਸ ਤਰ੍ਹਾਂ ਸਹੁਰੇ ਪਰਲੋਕ ਘਰ ਵਿਚ ਜਾ ਕੇ ਸੁੱਖ ਪਾਉਣ ਵਾਸਤੇ ਜਿਨ੍ਹਾਂ ਤਾਂ ਆਭਾਸ ਬਿਰਤੀਆਂ ਨੇ ਸੱਚੇ ਸਰੂਪ ਦੀ ਪਛਾਣ ਕੀਤੀ ਹੈ ਮਾਤ ਲੋਕ ਵਿਚ ਹੀ, ਇਸ ਲੋਕ ਵਿਚ ਹੁੰਦਿਆਂ ਹੋਇਆ
ਸਹਿਜ ਸੁਭਾਏ ਆਪਣਾ ਫਿਰ ਜਾਣਿਆ,
ਉਹਨਾਂ ਨੂੰ ਸੰਸਾਰਾਕਾਰ ਬਿਰਤੀ ਦੇ ਵਿਚ ਹੁੰਦਿਆਂ ਹੋਇਆ ਸਹੁਰੇ ਜੋ ਆਤਮਾਕਾਰ ਬਿਰਤੀ ਕਰਨੀ ਹੈ, ਸੱਚੇ ਸਰੂਪ ਨੂੰ ਪਛਾਣ ਲਿਆ ਤਨਾ ਨੇ, ਸੁਤੇ ਸਿੱਧ ਸੁਭਾਵ ਕੀ ਆਪਣਾ ਫਿਰ ਪਤੀ ਅਕਾਲ ਪੁਰਖ ਉਹਨਾਂ ਨੂੰ ਜਾਣ ਲਿਆ ਹੈ ਪ੍ਰਕਾਸ਼ ਦਾ ਰੂਪ।
ਗੁਰ ਪ੍ਰਸਾਦੀ ਐਸੀ ਮਤ ਆਵੇ,
ਸਤਿਗੁਰਾਂ ਦੀ ਅਤਿਅੰਤ ਕਿਰਪਾਲਤਾ ਹੋਵੇ ਕਾਹੀ ਜੀ ਬੁੱਧ ਹਿਰਦੇ ਦੇ ਵਿਚ ਆ ਕੇ ਪ੍ਰਾਪਤ ਹੁੰਦੀ ਹੈ,
ਤਾਂ ਕਾਮਣ ਕੰਤ ਮਨ ਭਾਵੇ।
ਭਾਈ ਇਹ ਕਾਮਣ ਚਾਹਵਾਨ ਅਭਾਸ ਬਿਰਤੀ ਕੰਤ ਪਤੀ ਪਰਮੇਸ਼ਵਰ ਦੇ ਮਨ ਚ ਪਾਉਂਦੀ ਹੈ।
ਕਹਿਤ ਨਾਨਕ ਭੈ ਭਾਵ ਕਾ ਕਰੇ ਸੀਗਾ,
ਗੁਰੂ ਨਾਨਕ ਦੇਵ ਜੀ ਕਹਿੰਦੇ ਭੈ ਪਰਮੇਸ਼ਵਰ ਦਾ ਹਰ ਵਕਤ ਜਿਹੜਾ ਰੱਖਣਾ, ਅੰਗ ਸੰਗ ਸਮਝਣਾ, ਕਦੇ ਬੁਰੇ ਚਿਤ ਬਣੀ ਵੀ ਨਾ ਹੋਣ ਦੇਣੀ, ਅਤੇ ਭਾਵ ਪ੍ਰੇਮ ਨਾਲ ਹੋਵੇ। ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ, ਇਹਨਾਂ ਭੈ ਤੇ ਪ੍ਰੇਮ ਦੇ ਸੰਯੁਕਤ ਜਿਹੜਾ ਹੋਣਾ, ਇਹ ਸ਼ਿੰਗਾਰ ਜਿਹੜੀਆਂ ਕਰਦੀਆਂ ਹਨ।
ਸਦ ਹੀ ਸੇਜੈ ਰਵੇ ਪਤਾਰ,
ਉਹਨਾਂ ਦੇ ਅੰਤਾ ਕਰਨ ਰੂਪੀ ਸੇਜਾ ਚ ਮਨਵਤ ਚਿਤ ਅਹੰਕਾਰ ਚ ਸਦਾ ਪਰਮੇਸ਼ਰ ਰਮਿਆ ਹੋਇਆ ਭੇਦ ਹੈ, ਅਭੇਦ ਕਰਦਾ ਉਹਨਾਂ ਨੂੰ।
ਆਸਾ ਮਹੱਲਾ ਪਹਿਲਾ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ।
ਮਹਾਰਾਜ ਸਾਹਿਬ ਰਾਗਮਈ ਪ੍ਰਕਰਨ ਕਹਿੰਦੇ ਹਨ, ਹੇ ਭਾਈ ਜੇ ਨਿਗਾਹ ਮਾਰ ਕੇ ਵੇਖਿਆ ਜਾਵੇ ਨਾ ਤਾਂ ਕੋਈ ਕਿਸੇ ਦਾ ਪੁੱਤਰ ਹੀ ਹੈ, ਨਾ ਕੋਈ ਕਿਸੇ ਦੀ ਮਾਤਾ ਹੀ ਹੈ।
ਝੂਠੇ ਮੋਹ ਭਰਮ ਭੁਲਾਈ,
ਝੂਠੇ ਮੋਹ ਕਰਕੇ ਭਰਮ ਚ ਸਾਰੀ ਸਿਟੀ ਭੁੱਲਣ ਜਾ ਰਹੀ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਬਾਬੇ ਬਕਾਲੇ ਸਾਹਿਬ ਸ਼ਬਦ ਉਚਾਰਿਆ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਕੋਈ ਸੱਜਣ ਸੀ ਮਹਾਰਾਜ ਦਾ ਸੇਵਕ, ਉਹ ਕਹਿਣ ਲੱਗਾ ਮਹਾਰਾਜ ਮੇਰੇ ਘਰ ਦੇ ਤਾਂ ਮੇਰੇ ਨਾਲ ਮਾਂ ਪਿਓ ਸੱਚਾ ਪ੍ਰੇਮ ਕਰਦੇ ਹੈ। ਮਹਾਰਾਜ ਕਹਿੰਦੇ ਭਾਈ ਤੈਂ ਪਰਖਿਆ ਨਹੀਂ ਕਦੇ, ਫੇਰ ਇਹਦੇ ਘਰ ਸ਼ਾਦੀ ਹੋ ਗਈ ਤੇ ਆਇਆ ਨਾ ਕਰੇ ਸਤਸੰਗ ਵਿਚ। ਗੁਰੂ ਮਹਾਰਾਜ ਨੇ ਕਿਹਾ ਵੀ ਕਦੇ ਆਇਆ ਨਹੀਂ। ਕਹਿਣ ਲੱਗਾ ਮਹਾਰਾਜ ਘਰ ਦੇ ਬਾਹਲਾ ਪਿਆਰ ਕਰਦੇ, ਆਇਆ ਨੀ ਜਾਂਦਾ, ਵੇਹਲ ਨੀ ਮਿਲਦਾ ਮੈਨੂੰ। ਕਹਿੰਦੇ ਘਰ ਦੇ ਘਰ ਹੀ ਤੂੰ ਕਥਾ ਸੁਣਾ ਰਿਹਾ ਕਰ ਸਾਨੂੰ। ਸੁਣ ਕੇ ਮਹਾਰਾਜ ਸਾਹਿਬ ਕਹਿਣ ਲੱਗੇ ਅੱਛਾ ਪਰਖ ਕਰਨੀ ਹੈ ਤੈਂ, ਇਹਨ ਕਿਹਾ ਇਦੂ ਕੀ ਚੰਗਾ ਸੱਚੇ ਪਾਤਸ਼ਾਹ, ਗਰੀਬ ਨੂੰ ਆਜ ਨੂੰ ਪ੍ਰਾਣਾ ਜਾਮ ਦੀ ਸਿੱਖਿਆ ਥੋੜੀ ਜਿਹੀ ਦੇ ਦਿੱਤੀ, ਇਹ ਪ੍ਰਾਣ ਚੜਾਉਣ ਦੀ ਜਦੋਂ ਜਾਂਚ ਆ ਗਈ। ਲੈ ਮਹਾਰਾਜ ਕਹਿੰਦੇ ਅੱਜ ਪਰਖ ਨੀ ਤੈਨੂੰ ਸਾਰਾ ਭੇਦ ਰਹੂਗਾ। ਇਹ ਜਦੋਂ ਗਿਆ ਪ੍ਰੇਮੀ ਘਰ ਜਾ ਕੇ ਕਹਿਣ ਲੱਗਾ ਮੇਰੇ ਸੂਰ ਹੁੰਦਾ, ਇਉਂ ਕਹਿ ਕੇ ਪ੍ਰਾਣ ਇਹਨੂੰ ਚੜਾ ਲਏ। ਤੇ ਉਸ ਵੇਲੇ ਮਾਂ ਪਿਓ ਆਏ ਘਰ ਵਾਲੇ ਵੇਖ ਕੇ ਵੀ ਪੁੱਤਰ ਤਾਂ ਲਚਾਰ ਹੋਇਆ ਘਰ ਜਾ ਰਹੇ। ਇਹਦੇ ਘਰ ਵਾਲੀ ਨੇ ਖੀਰ ਰਿੰਨ ਕੇ ਖਾ ਲਈ ਤੇ ਚੂਰੀ ਕੁੱਟ ਕੇ ਛਿੱਕੇ ਦੇ ਵਿਚ ਰੱਖ ਦਿੱਤੀ ਤੇ ਜਦੋਂ ਦਿਨ ਚੜਿਆ ਉਦੋਂ ਕੂਕ ਮਾਰੀ। ਕੂਕ ਮਾਰਨ ਤੋਂ ਉਸ ਵੇਲੇ ਸਾਰੇ ਆ ਗਏ ਸੰਬੰਧੀ, ਕੀ ਹੋ ਗਿਆ? ਕਹਿੰਦੇ ਸੂਲ ਹੋ ਕੇ ਮਰ ਗਿਆ। ਜਦੋਂ ਸੰਸਕਾਰ ਕਰਨ ਦੀ ਤਿਆਰੀ ਕਰਨ ਲੱਗੇ ਉਸ ਵੇਲੇ ਸਾਰੇ ਸੰਬੰਧੀ ਇਕੱਠੇ ਹੋ ਗਏ। ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਵੀ ਇੱਕ ਪ੍ਰੇਮੀ ਗਿਆ ਕਿ ਮਹਾਰਾਜ ਆਪਦਾ ਸੇਵਕ ਸੀ, ਉਹ ਚੜ੍ਹਾਈ ਕਰ ਗਿਆ, ਮਹਾਰਾਜ ਕਿਰਪਾ ਕਰਕੇ ਦਰਸ਼ਨ ਦਿਓ। ਹਜੂਰ ਸੱਚੇ ਪਾਤਸ਼ਾਹ ਤਰਸ ਕਰਕੇ ਜਦੋਂ ਭੋਰੇ ਸਾਹਿਬ ਤੋਂ ਉੱਠ ਕੇ ਬਾਬੇ ਬਕਾਲੇ ਉਹਦੇ ਪਾਸ ਗਏ ਤਾਂ ਵੇਖਿਆ ਵੀ ਜੋਗਾ ਵਿਆਸੀ ਹੈ, ਮਿਹਨਤ ਕਰਕੇ ਪ੍ਰਾਣ ਚੜਾ ਲਏ ਹੈ। ਹਜੂਰ ਕਹਿਣ ਲੱਗੇ ਵੀ ਕੋਈ ਦੱਸੋ ਤੁਸੀਂ ਇਹਨੂੰ ਜਿਉਂਦਾ ਕਰੀਏ, ਮਹਾਰਾਜ ਇਦੋਂ ਕੀ ਚੰਗਾ ਹੈ? ਹਜੂਰ ਸੱਚੇ ਪਾਤਸ਼ਾਹ ਜੀ ਨੂੰ ਉਸ ਵਕਤ ਕਿਹਾ ਕਿ ਚੰਗਾ, ਤੁਸੀਂ ਆਪਦੇ ਪ੍ਰਾਣ ਕੋਈ ਦਿਓ, ਇਹਨੂੰ ਅਸੀਂ ਜਿਉਂਦਾ ਕਰ ਦਿੰਦੇ ਹਾਂ। ਮਾਂ ਨੂੰ ਪੁੱਛਿਆ, ਮਾਂ ਕਹਿੰਦੀ ਜੀ ਮਰਨ ਵਾਲਾ ਮਰ ਗਿਆ, ਮੈਂ ਹੁਣ ਤਾਂ ਨਹੀਂ ਪ੍ਰਾਣ ਦੇ ਸਕਦੀ। ਤੇ ਉਹਨੂੰ ਵੀ ਜਵਾਬ ਦੇ ਦਿੱਤਾ। ਘਰ ਵਾਲੀ ਨੇ ਕਿਹਾ ਮਹਾਰਾਜ ਹੋਰ ਰੰਡੀਆਂ ਵਾਂਗੂ ਮੈਂ ਆਪਦਾ ਸਮਾਂ ਗੁਜ਼ਾਰ ਲਿਆ ਕਰੂੰਗੀ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਅਸੀਂ ਭਾਈ ਇਹ ਪ੍ਰਾਣ ਦੇ ਦਈਏ ਤੇ ਸਾਂ? ਕਹਿ ਹਾਂ ਮਹਾਰਾਜ ਆਪ ਉਪਕਾਰੀ ਹੋ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਹੱਸ ਪਏ ਉਸ ਵੇਲੇ। ਇਹ ਦਸਵੇਂ ਦੁਆਰ ਦੀ ਜਿਹੜੀ ਨਵੀ ਸੀ ਉਹ ਹਿਲਾ ਕੇ ਇਹਨੂੰ ਸੁਰਜੀਤ ਕਰਕੇ ਮਹਾਰਾਜ ਸਾਹਿਬ ਵਾਪਸ ਆ ਕੇ ਜਿਉਂਦਾ ਹੋ ਕੇ ਬੈਠ ਗਿਆ। ਤੇ ਉਸ ਵੇਲੇ ਵੈਣ ਪਾਉਂਦੀ ਨੇ ਕਿਹਾ ਕੰਤਾ ਸੁਰਗ ਸੁਧਾਰਿਆ ਮੈਨੂੰ ਧੀ ਕੁਛ ਭਾਖ। ਇਹ ਫਿਰ ਕਹਿੰਦਾ ਜੈਸੇ ਪਾਸ ਪਾਈਓ ਤੈਸੇ ਚੂਰੀ ਚਾਖ। ਜਿਵੇਂ ਕਹਿੰਦਾ ਰਾਤ ਰੀਤ ਖੀਰ ਰਿੰਨ ਕੇ ਖਾਧੀ ਸੀ, ਇਵੇਂ ਜਿਹੜੀ ਚੂਰੀ ਛਿੱਕੇ ਚ ਰੱਖੀ ਜਾ ਖਾ ਲੈ ਉਹਨੂੰ, ਮੇਰੇ ਨਾਲ ਤੇਰਾ ਮੋਹ ਕਾਹਦਾ ਹੈ? ਇਸ ਪ੍ਰਕਾਰ ਦੀ ਹਾਲਤ ਹੈ। ਸਹਿਬ ਫਰਮਾਉਂਦੇ ਹਨ,
ਨਾ ਕਿਸ ਕਾ ਪੂਤ ਨਾ ਕਿਸ ਦੀ ਮਾਈ,
ਨਾ ਕਿਸੇ ਦਾ ਕੋਈ ਪੁੱਤਰ ਹੈ ਨਾ ਕਿਸੇ ਦੀ ਕੋਈ ਮਾਤਾ ਹੈ।
ਭਰਮ ਭੁਲਾਈ,
ਐਵੇਂ ਝੂਠੇ ਮੋਹ ਦੇ ਭਰਮ ਵਿੱਚ ਸਾਰੀ ਸ੍ਰਿਸ਼ਟੀ ਭੁੱਲਣ ਜਾ ਰਹੀ ਹੈ।
ਮੇਰੇ ਸਾਹਿਬ ਹਉ ਕੀਤਾ ਤੇਰਾ,
ਫਿਰ ਮੇਰੇ ਸਾਹਿਬ ਮਾਲਕ ਅਕਾਲ ਪੁਰਖ ਇੱਥੇ ਆਪਦੇ ਪੈਦਾ ਕੀਤੇ ਹੋਏ ਨਾਮ
ਤੂੰ ਦੇ ਜਪੀ ਨਾਉ ਤੇ।
ਜਦੋਂ ਤੂੰ ਮਹਾਰਾਜ ਸਾਨੂੰ ਆਪਦਾ ਅੰਮ੍ਰਿਤ ਨਾਮ ਜਪਣ ਨੂੰ ਦੇਵੇਂ ਤਾਂ ਆਪਦਾ ਨਾਮ ਜਪਣਾ ਕਰੀਏ।
ਰਹਾਉ ਬਹੁਤੇ ਔਗੁਣ ਕੀਤਾ
ਕੋਈ, ਜੇ ਕੋਈ ਬਹੁਤੇ ਆਪਦੇ ਔਗੁਣ ਹੈ ਮਹਾਰਾਜ ਅੱਗੇ ਫਰਿਆਦ ਕਰਦਾ ਰਵੇ ਹਰ ਵਕਤ।
ਜਾਂ ਤਿਸ ਭਾਵੈ ਬਖਸ਼ੇ ਸੋ,
ਜੇ ਤਿਸ ਵਾਹਿਗੁਰੂ ਨੂੰ ਭਾ ਜਾਵੇ ਬਖਸ਼ ਹੀ ਲੈਂਦਾ ਸੋ ਪਰਮੇਸ਼ਰ, ਉਹਦਾ ਬਖਸ਼ਿੰਦ ਬਿਰਦ ਹੈ। ਪਰ ਜਿਹੜਾ ਹੋ ਵੀ ਔਗਣਾ ਵਾਲਾ ਫੇਰ ਵੀ ਮੰਨੇ ਨਾ, ਉਹਦੇ ਔਗਣ ਕਿਨ ਬਖਸ਼ਣੇ ਹੈ? ਬਹੁਤੇ ਔਗਣਾਂ ਨੂੰ ਆਪਦਿਆਂ ਦੀ ਫਰਿਆਦ ਕਰਦਾ ਰਹੇ, ਪਰਮੇਸ਼ਰ ਨੂੰ ਭਾਵੇ ਤਾਂ ਬਖਸ਼ ਹੀ ਲੈਂਦਾ ਹੈ।
ਗੁਰ ਪ੍ਰਸਾਦੀ ਸੁਰ ਮਤ ਖੋਈ,
ਗੁਰਾਂ ਦੀ ਮਤ ਦੁਆਰਾ ਖੋਟੀ ਮਤ ਨੂੰ ਗੁਆ ਦੇਵੇ, ਅੰਦਰੋਂ ਖੋ ਦੇਵੇ।
ਜਹ ਦੇਖਾਂ ਤਹ ਏਕੋ ਸੋ,
ਫੇਰ ਜਿੱਥੇ ਵੇਖੇ ਕੋਈ ਸੋ ਪਰਮੇਸ਼ਰ ਵਿਆਪਕ ਹੈ।
ਕਹਿਤ ਨਾਨਕ ਐਸੀ ਮਤ ਆਵੇ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਇਹੀ ਜੀ ਮਤ ਸਿੱਖਿਆ ਜੇ ਕਰਕੇ ਆ ਕੇ ਪ੍ਰਾਪਤ ਹੋ ਜਾਵੇ
ਤਾਂ ਕੋ ਸੱਚੇ ਸੱਚ ਸਮਾਏ,
ਵੀ ਸੱਚੇ ਨਾਮ ਨੂੰ ਜਪ ਕੇ ਸੱਚ ਸਰੂਪ ਚ ਮਹਾਰਾਜ ਕਹਿੰਦੇ ਸਮਾ ਜਾਂਦਾ, ਭੇਦ ਹੋ ਜਾਂਦਾ ਹੈ।
ਆਸਾ ਮਹੱਲਾ ਪਹਿਲਾ ਦੁੱਪ ਦੇ ਤਿਤ ਸਰਵਰਣਾ ਪਹਿਲੇ ਨਿਵਾਸਾ,
ਦੋਨੋਂ ਪੌੜੀਆਂ ਵਾਲੇ ਸ਼ਬਦ ਮਹਾਰਾਜ ਉਚਾਰਦੇ ਹੈ। ਇਹ ਮਹਾਰਾਜ ਰਹਿਰਾਸ ਚ ਵੀ ਸੱਚੇ ਪਾਤਸ਼ਾਹ ਦਾ ਅੱਠਵਾਂ ਸ਼ਬਦ ਆਇਆ। ਇੱਥੇ ਮਹਾਰਾਜ ਸਾਹਿਬ ਜੀ ਨੇ ਉੱਥੇ ਆਸਾ ਰਾਜ ਦਾ ਨਿਯਮ ਕਰਕੇ ਉੱਥੇ ਤਾਂ ਕਲੰਗੀ ਧਰਨ ਨਾਰਲ ਆਏ ਨੇ ਰਹਿਰਾਸ ਚ ਉਚਾਰੇ ਸ਼ਬਦ, ਇੱਥੇ ਮਹਾਰਾਜ ਰਾਗ ਚ ਆਪ ਉਚਾਰਿਆ ਹੈ।
ਤਿਤ ਸਰਵਰਣਾ ਪਹਿਲੇ ਨਿਵਾਸਾ,
ਸਤਿਗੁਰੂ ਜੀ ਦੇ ਪਾਸ ਨੀਮ ਖਾਰ ਪੀਰ ਤੇ ਗੁਰੂ ਸਾਹਿਬ ਦੱਖਣ ਦੇ ਚ ਗਏ ਹੈ। ਸਿੱਧਾਂ ਦਾ ਪੀਰ ਨਾਮੇ ਕਿ ਪੀਰਥ ਸੀ ਇੱਥੇ ਨੀਮ ਖਾਰ ਪੀਰ ਦੇ ਤੇ ਸਤਿਗੁਰੂ ਜੀ ਦੇ ਸੱਚੇ ਪਾਤਸ਼ਾਹ ਗਏ। ਸਿੱਧਾਂ ਨੇ ਆਪਦੇ ਨਾਲ ਮਿਲ ਕੇ ਪਰਸ਼ਨ ਉੱਤਰ ਕੀਤੇ ਹੈ। ਇਹਨਾਂ ਨੂੰ ਸਿੱਧਾਂ ਦੇ ਪਰਸ਼ਨ ਹੈ, ਉਹਨਾਂ ਦਾ ਉੱਤਰ ਗੁਰੂ ਸਾਹਿਬ ਬਖਸ਼ਣਗੇ। ਹਾਂਜੀ,
ਪਹਿਲੇ ਨਿਵਾਸਾ,
ਸਿੱਧਾਂ ਨੇ ਕਿਹਾ ਮਹਾਰਾਜ ਜੀ ਸੰਸਾਰ ਦੇ ਅੰਦਰ ਕਿਸ ਚੀਜ਼ ਦਾ ਨਿਵਾਸ ਹੋਇਆ ਹੈ? ਤਾਂ ਮਹਾਰਾਜ ਕਹਿੰਦੇ ਤਿਤ ਸਰਵਰਣ ਹੈ, ਇਹ ਸੰਸਾਰ ਰੂਪੀ ਸਰੋਵਰ ਦੇ ਅੰਦਰ ਪਹਿਲੇ ਨਿਵਾਸ ਹੈ। ਉਸ ਪਰਮੇਸ਼ੁਰ ਨੇ ਆਪ ਨਿਵਾਸ ਵਸਣਾ ਕੀਤਾ ਹੈ ਭਾਈ।
ਪਾਣੀ ਪਾਵਕ ਤਿਨਹੇ ਕੀਆ,
ਇਹ ਜਗਤ ਮਾਰਾ ਕਿਵੇਂ ਹੋਇਆ ਹੈ, ਤਿਤ ਸਰਵੜਾ ਇਸ ਸੰਸਾਰ ਰੂਪੀ ਸਰੋਵਰ ਵਿਚ ਕਿਸ ਪ੍ਰਕਾਰ ਨਿਵਾਸ ਹੋਇਆ ਹੈ? ਤਾਂ ਕਹਿੰਦੇ ਹਨ
ਪਾਣੀ ਪਾਵਕ ਤਿਨਹੇ ਕੀਆ,
ਉਸ ਪਰਮੇਸ਼ੁਰ ਪਾਣੀ ਤੱਤ ਦੁਆਰਾ ਤੇ ਪਾਵਕ ਅਗਨੀ ਤੱਤ ਦੁਆਰਾ ਤੇ ਪੌਣ ਪਾਣੀ ਅਗਨੀ ਧਰਤੀ ਆਕਾਸ਼ ਪੰਜਾਂ ਤੱਤਾਂ ਦੁਆਰਾ ਇਸ ਵਾਹਿਗੁਰੂ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ।
ਪੰਕ ਜੋ ਮੋਹ ਪਗ ਨਹੀਂ ਚੱਲ,
ਤਿਤ ਸਰਵੜੈ ਭਈ ਦੇ ਨਿਵਾਸ, ਜਿਨ੍ਹਾਂ ਜਿਸ ਸੰਸਾਰ ਵਿਚ ਜਿਨ੍ਹਾਂ ਜੀਆਂ ਦਾ ਨਿਵਾਸ ਹੋਇਆ ਪਾਣੀ ਪਾਵਕ ਤਨੇ ਕੀਆ, ਪਾਣੀ ਅਰਗਾ ਨਰਮ ਸੁਭਾਅ ਰੱਖਣਾ ਸੀ, ਪਰ ਇਹਨਾਂ ਜੀਆਂ ਜਿਨ੍ਹੇ ਸੰਸਾਰ ਚ ਪੈਦਾ ਹੋਏ ਹੈ ਪਾਵਕ ਅੱਗ ਵਰਗਾ ਕਰਕ ਸਾੜਨ ਵਾਲਾ ਸੁਭਾਅ ਪੈਦਾ ਕਰ ਲਿਆ ਹੈ, ਨਿਮਰਤਾ ਵਾਲਾ ਸੁਭਾਅ ਸਭ ਨੂੰ ਛੱਡ ਦਿੱਤਾ ਹੈ। ਚਾਹੀਦਾ ਤਾਂ ਅਸੀਂ ਪਾਣੀ ਵਰਗਾ ਪਰਉਪਕਾਰੀ ਸੁਭਾਅ, ਪਰ ਅਗਨੀ ਵਰਗਾ ਸੁਭਾਅ ਤੇਜ ਕਰ ਲਿਆ ਸਾਰਿਆਂ ਨੇ, ਇਸ ਕਰਕੇ ਇਹਨਾਂ ਨੂੰ ਸੁਖ ਨਹੀਂ ਪ੍ਰਾਪਤ ਹੁੰਦਾ। ਤਿਤ ਸਰਵਰ ਦਾ ਭਈ ਦੇ ਨਿਵਾਸਾ, ਇਹ ਸਾਧ ਸੰਗਤ ਰੂਪੀ ਸੋਚ ਜੇ ਮਾਰਾ ਨਿਵਾਸ ਹੋਵੇ,
ਪਾਣੀ ਪਾਵ ਕੀਆ,
ਉਹਨਾਂ ਗੁਰਮੁਖਾਂ ਨੇ ਜਿਹੜਾ ਅੱਗ ਵਰਗੇ ਸੁਭਾਅ ਸੀ ਨਾ ਕਰੋਧਾਰਕ, ਉਹਨਾਂ ਨੂੰ ਪਾਣੀ ਵਰਗੇ ਠੰਡੇ ਕਰ ਦਿੱਤਾ ਹੈ। ਨਰਮਾਈ ਪਗਲ ਦੀ ਪਤਲੀ ਹੈ, ਸ਼ਾਂਤੀ ਆ ਗਈ ਉਹਨਾਂ ਦੇ ਹਿਰਦੇ ਵਿੱਚ।
ਪੰਕ
ਜੋ ਮੋਹ ਪਗ ਨਹੀਂ ਚੱਲ, ਜਿਨ੍ਹਾਂ ਦਾ ਸੰਸਾਰ ਰੂਪੀ ਸਰੋਵਰ ਚ ਨਿਵਾਸ ਹੋਇਆ ਉਹਨਾਂ ਦਾ ਪੰਕ ਜੋ ਮੋਹ, ਮੋਹ ਰੂਪੀ ਪੰਕ ਚਿੱਕੜ ਜੋ ਪੈਦਾ ਹੋ ਰਿਹਾ ਹੈ, ਉਹਦੇ ਚ ਮਨ ਰੂਪੀ ਪੈਰ ਖੁੱਲਿਆ ਰਹਿੰਦਾ ਉਹਨਾਂ ਦਾ, ਹਰ ਵਕਤ ਚੱਲਦਾ ਨੀ ਪਰਮਾਰਥ ਵੱਲ।
ਹਮ ਦੇਖਾ ਤਹਿ ਡੂਬੀ ਵਾਲੇ,
ਅਸੀਂ ਦੇਖਿਆ ਉੱਥੇ ਹੀ ਡੂਬੀ ਵਾਲੇ ਗੋਤੇ ਖਾ ਰਹੇ ਡੁੱਬਦੇ ਹਨਗੇ। ਉਹ ਸਰਵਰ ਦਾ ਭੇਜ ਜੀ ਦਾ ਸਾਧ ਸੰਗਤ ਨੂੰ ਕਿ ਸਰੋਵਰ ਚ ਨਿਵਾਸ ਹੋਇਆ, ਉਹਨਾਂ ਨੇ ਪਾਣੀ ਪਾਵ ਕਿਵੇਂ ਪੀਆ, ਪਾਣੀ ਵਰਗਾ ਨਰਮ ਠੰਡ ਵਾਲਾ ਸੁਭਾਅ, ਸ਼ਾਂਤੀ ਵਾਲਾ ਕ੍ਰਿਸ਼ਨਾ ਵਾਲਾ ਸੁਭਾਅ, ਪਾਵ ਪਤਨੀ ਵਰਗਾ ਪਿਆਰ ਕਰਕੇ ਉਹਨਾਂ ਨੇ ਸ਼ਾਂਤੀ ਵਾਲਾ ਸੁਭਾਅ ਕੀਤਾ ਹੈ। ਉਹਨਾਂ ਦਾ ਮਨ ਪੰਕਜ ਮੋਹ ਪਗ ਨਹੀਂ ਚੱਲ, ਮਹਾਰਾਜ ਦੇ ਪਗ ਚਰਨਾਂ ਦੇ ਪੰਕਜ ਕਬਲਾਂ ਵਿੱਚ ਮਨ ਮੋਹਿਆ ਗਏ, ਉਹਨਾਂ ਦਾ ਸੰਸਾਰ ਵੱਲ ਨਹੀਂ ਫਿਰ ਮਨ ਚੱਲਦਾ।
ਹਮ ਦੇਖਾ ਤਹਿ ਡੁਬਕੀ ਵਾਲੇ,
ਅਸੀਂ ਦੇਖਿਆ ਉੱਥੇ ਹੀ ਡੁਬਕੀਆਂ ਲਾਉਂਦੇ ਆਤਮ ਆਨੰਦ ਦੇ ਵਿੱਚ, ਕਦੇ ਮਨ ਉਹਨਾਂ ਦੇ ਹੋਰ ਪਦਾਰਥਾਂ ਵਿੱਚ ਨਹੀਂ ਲੱਗਦੇ। ਇਸ ਬ੍ਰਹਮ ਰੂਪੀ ਸਰੋਵਰ ਵਿੱਚ ਜਿਨ੍ਹਾਂ ਦਾ ਨਿਵਾਸ ਹੋਇਆ ਹੈ ਪਾਣੀ ਪਾਵ ਕਿਵੇਂ ਕੀਆ, ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ, ਜਿਸ ਅੱਗ ਮਾਇਆ ਨੇ ਸਾਰੀ ਦੁਨੀਆਂ ਨੂੰ ਸਾੜਤਾ ਹੈ, ਉਹਨਾਂ ਸੰਤਾਂ ਨੇ ਪਾਣੀ ਵਰਗੀ ਠੰਡੀ ਕਰਤੀ ਹੈ, ਪਰ ਪਾਰ ਤੇ ਲਾਉਂਦੇ ਇਸ ਮਾਇਆ ਦੇ ਤਾਈ।
ਪੰਕ ਜੋ ਮੋਹ ਪਗ ਨਹੀਂ ਚੱਲ,
ਉਹਨਾਂ ਦਾ ਸਾਧ ਸੰਗਤ ਜੀ ਮਨ ਜਿਹੜਾ ਹੈ ਹਰ ਵਕਤ ਹੈ ਪੰਕ ਮੋਹ ਰੂਪੀ ਚਿੱਕੜ ਦੇ ਵਿੱਚ, ਉਹਨਾਂ ਦਾ ਮਨ ਚਲਾਏ ਮਾਨ ਨਹੀਂ ਹੁੰਦਾ, ਹਰ ਵਕਤ ਨਿਰਲੇਪ ਰਹਿੰਦੇ ਮੁਕਤ ਰੂਪੀ ਕਿਨਾਰੇ ਤੇ ਜਿਹੜੇ ਰਹਿੰਦੇ ਹਨ।
ਹਮ ਦੇਖਾ ਤਹਿ ਡੁਬੀ ਵਾਲੇ,
ਅਸੀਂ ਦੇਖਿਆ ਤਮਾਮ ਹੰਗਤਾ ਮਮਤਾ ਵਾਲੇ ਜੀਵ ਹੈ ਜਿਹੜੇ, ਉਹ ਤਾਂ ਡੁੱਬ ਹੀ ਰਹੇ ਹੈ, ਤੇ ਉਹ ਮਹਾਤਮਾ ਆਤਮਾ ਨੂੰ ਰੂਪੀ ਸੋਚ ਚੁੱਭ ਕੇ ਵੀ ਲਾਉਂਦੇ ਹਨ।
ਮਨ ਏਕ ਨਾ ਚੇਤ ਸਮੂੜ ਮਨਾ,
ਮਨ ਜੋ ਸਿਰੋਮਣੀ ਪਰਮੇਸ਼ੁਰ ਹੈ ਇੱਕ ਅਦਵੈਤ ਰੂਪ, ਜਿਹੜੇ ਉਸ ਨੂੰ ਨਹੀਂ ਚੇਤੇ ਕਰਦੇ ਉਹ ਮੂਰਖ ਮਨਾਂ ਵਾਲੇ ਹਨ, ਉਹ ਬਸਮਝ ਮਨਾਂ ਵਾਲੇ ਹਨ। ਮਨ ਏਕ ਨਾ ਚੇਤ ਸਮੂੜ ਮਨਾ, ਜਿਹੜੇ ਮਨ ਸਿਰੋਮਣੀ ਇੱਕ ਨੂੰ ਚੇਤਦੇ ਹੈ ਉਹਨਾਂ ਦਾ ਮਨ ਇਸਤਿਤ ਹੋ ਗਿਆ ਹੈ, ਮੂਡ ਇਸਤਿਤ ਹੋ ਗਿਆ ਮਨ ਉਹਨਾਂ ਦੇ।
ਹਰ ਬਿਸਰਤ ਤੇਰੇ ਗੁਣ ਗਲਿਆ,
ਹਰੀ ਦੇ ਭੁੱਲਣੇ ਕਰਕੇ ਹੇ ਜੀਵ ਤੇਰੇ ਸਾਰੇ ਗੁਣ ਜਿੰਨੇ ਹੈ ਉਹ ਗਲ ਜਾਂਦੇ ਹੈ। ਜਿਸ ਪ੍ਰਕਾਰ ਸਾਹਿਬ ਸੰਗੀ ਕਸੁੰਬੇ ਦੀਆਂ ਜਿਹੜੀਆਂ ਝੂਠੀਆਂ ਕਲੀਆਂ ਹੈ ਜੇ ਨਾ ਕੱਢੀਏ ਪਹਿਲਾਂ ਤਾਂ ਉਹ ਚੰਗੀਆਂ ਕਲੀਆਂ ਵਿੱਚੋਂ ਪੈਦਾ ਨਹੀਂ ਹੁੰਦੀਆਂ। ਇਸੇ ਪ੍ਰਕਾਰ ਹਰੀ ਦੇ ਵਿਸਰਨੇ ਕਰਕੇ ਇਹ ਜੀਵ ਤੇਰੀਆਂ ਝੂਠੀਆਂ ਕਾਮ ਕ੍ਰੋਧ ਕਲੀਆਂ ਨੇ, ਸ਼ੁਭ ਗੁਣਾਂ ਰੂਪੀ ਕਲੀਆਂ ਜਿਹੜੀਆਂ ਸਭ ਸੰਤੋਖੀ ਵਿੱਚੇ ਹੀ ਕਰ ਗਏ, ਮਹਾਰਾਜ ਦੇ ਭੁੱਲਣੇ ਕਰਕੇ ਹਾਲਤ ਹੋਈ ਹੈ। ਹਰ ਬਿਸਰ ਤੋਂ ਤੇਰੇ ਗੁਣ ਗਲਿਆ, ਹਰੀ ਦੇ ਸਿਮਰਨ ਦੇ ਨੂੰ ਭੁਲਾ ਕਰਕੇ ਵਿਸ਼ੇ ਵਿੱਚ ਰੱਬ ਪ੍ਰੀਤੀ ਕਰਨੇ ਕਰਕੇ ਤੇਰੇ ਅੰਦਰ ਜਿਹੜੇ ਸਰਸੰਤੋ ਗੁਣ ਸੀ ਉਹ ਸਾਰੇ ਗਲ ਗਏ। ਹਰੀ ਚ ਵਿਸ਼ੇਸ਼ ਪ੍ਰੀਤੀ ਕਰਨੇ ਕਰਕੇ ਤੇ ਤੇ ਹੇ ਕਰੇ ਭਾਈ ਤੇਰੇ ਜਿਹੜੇ ਗੁਣ ਸ਼ਬਦ ਸਪਰਸ਼ ਨੂੰ ਦੁਰਗੰਧ ਹੈ ਉਹ ਗਲਿਆ ਗਲ ਜਾਣਗੇ। ਸਰਕਾਰ ਰਹਾਓ ਨਾ ਹੋ ਹਰ ਵਿਸ਼ਨੂੰ ਤੇਰੇ ਗੁਣ ਗਲਿਆ ਹਰੀਏ ਪੁਰਨੇ ਕਰਕੇ ਤੇਰੇ ਭਾਈ ਗੁਣ ਨਾਮ ਰੱਸੀ ਦਾ ਤੇ ਗਲ ਜਾ ਕੇ ਖਾਹੀ ਪਵੇਗੀ ਕਾਲ ਦੀ ਵਾਹਿਗੁਰੂ ਦੇ ਵਿਸਰਨੇ ਕਰਕੇ ਇਹ ਡੰਡ ਮਿਲੇਗਾ ਤੇਰੇ ਭਾਈ। ਪਰ ਹਰੇਕ ਵਿਸ਼ੇ ਚ ਰੱਬ ਪ੍ਰੀਤੀ ਕਰਨ ਕਰਕੇ ਤੇਰੇ ਸੁਭ ਗੁਣ ਜਿਹੜੇ ਉਹ ਸਾਰੇ ਗਲ ਗਏ ਹੈ। ਹਰੀ ਚ ਵਿਸ਼ੇਸ਼ ਕਰਕੇ ਪ੍ਰੀਤੀ ਕਰਨੇ ਕਰਕੇ ਤੇਰੇ ਗੁਣ ਵਿਸ਼ੇ ਹੈ ਉਹ ਗਲ ਜਾਣਗੇ। ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਸਾਰੇ ਗੁਣ ਧਾਰਨ ਕਰਕੇ ਫੇਰ ਔਗੁਣਾਂ ਵਾਲਾ ਕਹਾ ਗੁਣਾਂ ਦੀ ਹੰਗਤਾ ਨਾ ਕਰ। ਜਦ ਰੱਖ ਕੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਮੁਖਾਣੇ ਇਹੋ ਜਿਹਾ ਗੁਣ ਧਾਰਨ ਕਰਕੇ ਫੇਰ ਕਹੋ ਮਾਰਾ ਮੈਂ ਜਤੀ ਨਹੀਂ ਅਤੇ ਸਤ ਰੱਖ ਸਾਰੇ ਅੰਦਰ ਪਰਮੇਸ਼ੁਰ ਦੀ ਜੋਤ ਕਹੋ ਨਾਨਕ ਜਿਨ ਪਿਓ ਪਰਮੇਸ਼ੁਰ ਕਰ ਜਾਂਦੇ ਹਾਂ ਧੰਨ ਸਤੀ ਦਰਗਹਿ ਪ੍ਰਵਾਨੇ ਹਾਂ ਜਿਨ੍ਹਾਂ ਨੂੰ ਪਤੀ ਨੂੰ ਪਰਮੇਸ਼ੁਰ ਕਰਕੇ ਸਮਝਿਆ ਧੰਨ ਸਤੀਆਂ ਹਨ ਇਹੋ ਜਿਹੇ ਸੱਚ ਰੱਖਣ ਵਾਲੀ ਸਤੀ ਬਣ ਤੇ ਫੇਰ ਆਪਣੇ ਆਪ ਨੂੰ ਕਹੋ ਕਿ ਵੱਡਿਆਂ ਨੂੰ ਪਿਤਾ ਛੋਟਿਆਂ ਨੂੰ ਪੁੱਤਰ ਬਰਾਬਰਿਆਂ ਨੂੰ ਭਾਈ ਸਮਝਣਾ ਇੱਕ ਜਿਹੜਾ ਮਾਪਿਆਂ ਕਹੋ ਉਹਨੂੰ ਪਤੀ ਨੂੰ ਪਰਮੇਸ਼ੁਰ ਰੂਪ ਕਰਕੇ ਮੰਨਣਾ ਇਹ ਪਤੀ ਵੱਲ ਧੰਨ ਰੱਖਣਾ ਇਹ ਸਤੀ ਦਾ ਨਿਯਮ ਹੈ। ਇਹੋ ਜਿਹਾ ਸੱਚ ਰੱਖੇ ਤੇ ਫੇਰ ਸਾਰੇ ਸ਼ਾਸਤਰ ਪੁਸਤਕਾਂ ਦਾ ਸਿਧਾਂਤ ਦਾ ਜਾਣੂ ਹੋਵੇ ਤੇ ਫੇਰ ਮਾਣ ਨਾ ਹੋਵੇ ਕਹੇ ਜੀ ਮੈਂ ਤਾਂ ਪੜ੍ਹਿਆ ਹੀ ਨਹੀਂ ਹਾਂ ਕੁਛ
ਮੂਰਖ ਮੁਗਧਾ ਜਨਮ ਭਇਆ
ਕਦੇ ਮੂਰਖ ਮੂੰਹ ਆਦਿਕ ਇੰਦਰੀਆਂ ਰੱਖਣ ਵਾਲਾ ਹੋਵੇ ਵਿਸ਼ਿਆਂ ਵੱਲੋਂ ਕਦੇ ਮੂੰਹ ਆਦਿਕ ਝੂਠ ਬੋਲਣ ਚ ਨਾ ਪਰਚਣ ਮਾਸ ਆਦਿਕ ਖਾਣ ਚ ਸ਼ਰਾਬ ਪੀਣ ਚ ਮੂੰਹ ਨਾ ਲੱਗਾ ਹੋਵੇ ਇਹਨਾਂ ਵੱਲੋਂ ਰੱਖਣ ਵਾਲਾ ਹੋਵੇ ਤੇ ਮੁਗਧਾ ਸੁੰਦਰ ਜਨਮ ਹੈ ਜਿਹੜਾ ਸੁੰਦਰ ਜੀਵਨ ਦੇ ਸਹਿਤ ਹੋਵੇ ਮੁਗਧ ਨਾਮ ਸੁੰਦਰ ਦਾ ਹੁੰਦਾ ਹੈ। ਇਸ ਪ੍ਰਕਾਰ ਮਾਰਾ ਮੈਂ ਮੂਰਖ ਦਾ ਮੁਗਧ ਸਮਝਾਂ ਦੇ ਘਰ ਜਾਣ ਨੂੰ ਹੋਇਆ ਨਿਮਰਤਾ ਇੰਨੀ ਦਿਲਤ ਹੋਵੇ
ਪਰਣਵਤ ਨਾਨਕ ਤਿਨ ਕੀ ਸਰਨ
ਅਤੇ ਬੇਨਤੀ ਕਰੇ ਹੈ ਮਾਰਾ ਪਰਣਵਤ ਬੇਨਤੀ ਪੂਰਕ ਮੈਂ ਕਹਿੰਦਾ ਹਾਂ ਇਹਨਾਂ ਗੁਰਮੁਖਾਂ ਦੀ ਮੈਂ ਸ਼ਰਨ ਹਾਂ
ਤੂੰ ਨਾਹੀ ਵਿਸਰਿਆ
ਇਹਨਾਂ ਨੂੰ ਹੇ ਮੇਰੇ ਪਰਮੇਸ਼ੁਰ ਤੂੰ ਕਦੇ ਭੁੱਲਿਆ ਨੀ ਉਹਨਾਂ ਪਿਆਰਿਆਂ ਦੀ ਮੈਂ ਸ਼ਰਨ ਲੈਣਾ ਕੀਤੀ ਹੈ ਇਹ ਬੇਨਤੀ ਕਰੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਗਲੇ ਸ਼ਬਦ ਆਪ ਥੋੜਾ ਚਿਰ ਜ਼ਿਆਦਾ ਕਰਨੇ ਪੈਣਗੇ ਇਸ ਕਰਕੇ ਇੱਥੇ ਸਮਾਪਤੀ ਕਰੀਏ।
ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪਰਮਤ ਨਾਨਕ ਤਿਨ ਕੀ ਸਰਨ ਤੂੰ ਨਾਹੀ ਵਿਸਰਿਆ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ।
ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਵਕਤ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਨਿਵਾਸ ਕਰ ਰਹੇ ਸਨ ਉਸ ਸਮੇਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦਾ ਸੇਵਨ ਕਰਦੇ ਸਨ। ਹਜ਼ੂਰ ਦੇ ਚਰਨਾਂ ਕਮਲਾਂ ਨੂੰ ਚਾਤੀ ਕਰਦੇ ਹੋਇਆਂ ਕੀ ਵੇਖਿਆ ਗੁਰੂ ਅੰਗਦ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਝਾੜੀ ਦੇ ਕੰਡਿਆਂ ਦੀਆਂ ਝਰੀਟਾਂ ਆ ਗਈਆਂ ਹਨ ਕਈਆਂ ਥਾਂ 'ਚ ਖੂਨ ਸਿਮ ਗਿਆ ਹੈ। ਮਹਾਰਾਜ ਸਾਹਿਬ ਜੀ ਬਹੁਤ ਅਸਚਰਜ ਹੋ ਕੇ ਕਹਿਣ ਲੱਗੇ ਹਜ਼ੂਰ ਆਪ ਇੱਥੇ ਪਲੰਘ ਤੇ ਲੇਟੇ ਹੋਏ ਹੋ ਅਤੇ ਕਿਸੇ ਪਾਸੇ ਆਪ ਗਏ ਨਹੀਂ ਗਰੀਬ ਨੂੰ ਅੱਜ ਕੀ ਕਾਰਨ ਹੈ ਕਿ ਆਪਦੇ ਚਰਨਾਂ ਵਿੱਚ ਝਰੀਟਾਂ ਵੱਜੀਆਂ ਹਨ ਤੇ ਖੂਨ ਸਿਮਿਆ ਆਇਆ ਹੈ। ਤਾਂ ਸਤਿਗੁਰੂ ਜੀ ਨੇ ਕਿਹਾ ਭਾਈ ਇੱਕ ਪ੍ਰੇਮੀ ਹੈ ਉਹ ਸੋਹਲੇ ਦਾ ਪਾਠ ਕਰਦਾ ਫਿਰਦਾ ਹੈ ਉਸ ਨੂੰ ਸੇਵਕ ਭੇਜ ਕੇ ਸਾਡੇ ਪਾਸ ਬੁਲਾਓ। ਸੇਵਕ ਨੂੰ ਭੇਜ ਕਰਕੇ ਜਿਹੜਾ ਅਯਾਲੀ ਪ੍ਰੇਮ ਨਾਲ ਸੋਹਲੇ ਦਾ ਪਾਠ ਕਰਦਾ ਫਿਰਦਾ ਸੀ ਉਹਨਾਂ ਨੂੰ ਸਤਿਗੁਰੂ ਜੀ ਦੇ ਪਾਸ ਲਿਆਂਦਾ ਗਿਆ। ਆਪ ਜੀ ਨੇ ਕਿਹਾ ਕਿ ਪ੍ਰੇਮੀਆਂ ਇਸ ਬਾਣੀ ਦਾ ਪਾਠ ਜਿੱਥੇ ਵੀ ਕੋਈ ਪ੍ਰੇਮੀ ਪੜ੍ਹੇ ਉਸ ਵੇਲੇ ਅਸੀਂ ਹਰ ਵਕਤ ਕੋਲੇ ਹੁੰਦੇ ਹਾਂ ਇਸ ਕਰਕੇ ਜਦੋਂ ਵੀ ਬਾਣੀ ਪੜ੍ਹਨੀ ਹੋਵੇ ਇਸ ਬਾਣੀ ਨੂੰ ਸੌਣ ਵੇਲੇ ਪੰਜ ਇਸ਼ਨਾਨਾਂ ਕਰਕੇ ਪੜਿਆ ਕਰੋ ਅਤੇ ਫਿਰਨੇ ਤੁਰਨੇ ਕਰਕੇ ਵੇਖ ਤੂੰ ਝਾੜੀਆਂ ਵਿਚ ਕੰਡਿਆਂ ਦੀ ਪਰਵਾਹ ਨਹੀਂ ਸੀ ਕਰਦਾ, ਅਸੀਂ ਤੇਰੇ ਕੰਡੇ ਬਚਾਉਂਦਿਆਂ ਬਚਾਉਂਦਿਆਂ ਦੇ ਸਾਡੇ ਚਰਨਾਂ ਤੇ ਝੀਟਾਂ ਆ ਗਈਆਂ। ਉਸ ਨੂੰ ਸਤਿਗੁਰੂ ਜੀ ਨੇ ਦਿਖਾਉਣਾ ਕੀਤਾ। ਉਸ ਵਕਤ ਤੋਂ ਸਾਧ ਸੰਗਤ ਜੀ ਕੀਰਤਨ ਸਾਹਿਬ ਦਾ ਪਾਠ ਸੰਗਤਾਂ ਵਿਚ ਸੌਣ ਦੇ ਵਕਤ ਦਾ ਨਿਤਨੇਮ ਇਹ ਹੋਇਆ, ਜਦੋਂ ਬਰਾਜਣਾ ਹੋਵੇ ਉਦੋਂ ਸੋਹਲੇ ਦਾ ਪਾਠ ਕਰਨਾ, ਗੁਰੂ ਮਹਾਰਾਜ ਸਾਹਿਬ ਆਪ ਹਾਜ਼ਰ ਹੁੰਦੇ ਹਨ। ਇਹ ਕੌਂਤੇ ਗੁਰੂ ਅੰਗਦ ਸਾਹਿਬ ਜੀ ਨੂੰ ਵਿਖਾਇਆ ਮਹਾਰਾਜ ਜੀ ਨੇ ਕਿ ਜਿੱਥੇ ਵੀ ਕੋਈ ਪ੍ਰੇਮੀ ਬਾਣੀ ਪੜ੍ਹਦਾ ਗੁਰੂ ਮਹਾਰਾਜ ਹਾਜ਼ਰ ਨਾਜ਼ਰ ਹਨ, ਜੋ ਵੀ ਪ੍ਰੇਮ ਦੇ ਨਾਲ ਬਾਣੀ ਉਚਾਰਨ ਕਰਦਾ ਸਤਿਗੁਰੂ ਅੰਗ ਸੰਗ ਹਨ। ਇਸ ਪ੍ਰਕਾਰ ਦਾ ਕੌਂਤਕ ਦਿਖਾ ਕੇ ਗੁਰੂ ਅੰਗਦ ਸਾਹਿਬ ਜੀ ਨੇ ਉਸ ਵਕਤ ਪ੍ਰਸ਼ਨ ਕੀਤਾ ਮਹਾਰਾਜ ਦੇ ਅੱਗੇ ਜੋ ਇਸ ਸ਼ਬਦ ਦੇ ਅੰਦਰ ਹੈ, ਤੇ ਹਜ਼ੂਰ ਉਸਦਾ ਉੱਤਰ ਦੇ ਰਹੇ ਹਨ।
ਆਸਾ ਮਹੱਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼।
ਹੇ ਭਾਈ, ਛੇ ਘਰ ਹਨ, ਛੇ ਉਹਨਾਂ ਦੇ ਗੁਰੂ ਕਰਤਾ ਹਨ, ਛੇ ਉਹਨਾਂ ਦੇ ਵੱਖੋ ਵੱਖਰੇ ਉਪਦੇਸ਼ ਹਨ।
ਗੁਰ ਗੁਰ ਇੱਕ ਵੇਸ ਅਨੇਕ,
ਉਹ ਛੇ ਮਾਰਾ ਘਰ ਕਿਹੜੇ ਹਨ? ਛੇ ਸ਼ਾਸਤਰਾਂ ਦਾ ਨਾਮ ਹੈ। ਪਹਿਲਾ ਸਾਂਖ ਹੈ ਅਤੇ ਇਸ ਦਾ ਗੁਰੂ ਕਰਤਾ ਕਪਿਲ ਮੁਨੀ ਹੈ। ਕਪਿਲ ਮੁਨੀ ਈਸ਼ਰਵਾਦੀ ਹੈ, ਇਹ ਆਪਣੇ ਸਾਂਖ ਸ਼ਾਸਤਰ ਦਾ ਕਰਤਾ ਕਪਿਲ ਮੁਨੀ ਹੈ, ਇਹ ਸੇਵਾ ਉਹਦਾ ਗੁਰੂ ਹੈ, ਉਸ ਨੂੰ ਰਚਣ ਵਾਲਾ ਹੈ। ਅਤੇ ਦੂਸਰਾ ਨਿਆਏ ਹੈ, ਨਿਆਏ ਦਾ ਕਰਤਾ ਗੌਤਮ ਹੈ, ਉਸ ਦਾ ਕਰਤਾ ਹੈ ਗੁਰੂ ਜਿਹੜਾ ਮੰਨਿਆ ਹੈ। ਤੀਜਾ ਵਸੇਖਕ ਸ਼ਾਸਤਰ ਹੈ, ਇਹ ਕਾਲਵਾਦੀ ਹੈ, ਇਹਦਾ ਕਰਤਾ ਜੈਮਨ ਮੁਨੀ ਹੈ। ਅਤੇ ਚੌਥਾ ਸ਼ਾਸਤਰ ਪੂਰਵ ਮੀਮਾਂਸਾ ਹੈ, ਇਹਦਾ ਕਣਾਦ ਕਰਤਾ ਹੈ। ਅਤੇ ਪੰਜਵਾਂ ਜੋ ਸ਼ਾਸਤਰ ਹੈ ਉਹ ਯੋਗ ਸ਼ਾਸਤਰ ਹੈ, ਜਿਹਦਾ ਕਪਿਲ ਮੁਨੀ ਯੋਗ ਸ਼ਾਸਤਰ ਹੈ, ਇਹਦਾ ਕਰਤਾ ਯੋਗ ਸ਼ਾਸਤਰ ਦਾ ਕਰਤਾ ਪਤੰਜਲ ਹੈ, ਪਤੰਜਲ ਮੁਨੀਆ ਕਪਿਲ ਨੀ ਪਤੰਜਲ ਹੈ। ਅਤੇ ਵਿਦਾਂਤ ਸ਼ਾਸਤਰ ਛੇਵਾਂ ਘਰ ਹੈ, ਉਹਦਾ ਕਰਤਾ ਬਿਆਸ ਰਿਖੀ ਹੈ। ਇਹ ਛੇ ਘਰ ਛੇ ਸ਼ਾਸਤਰ ਹਨ ਅਤੇ ਛੇ ਇਹਨਾਂ ਦੇ ਗੁਰੂ ਕਰਤੇ ਹਨਗੇ ਅਤੇ ਛੇ ਇਹਨਾਂ ਦੇ ਵੱਖੋ ਵੱਖਰੇ ਉਪਦੇਸ਼ ਹਨਗੇ। ਸਾਂਖ ਦਾ ਕਰਤਾ ਕਪਿਲ ਮੁਨੀ ਹੈ, ਇਹਦਾ ਉਪਦੇਸ਼ ਨਿਸ਼ਰਵਾਦੀ ਹੈ, ਇਹ ਚੌਵੀ ਤੱਤਵਾਦੀ ਹੈ, ਪੱਚੀਵਾਂ ਪੁਰਖ ਮੰਨਦਾ ਹੈ, ਪੁਰਖ ਨੂੰ ਅਸੰਗ ਮੰਨਦਾ ਹੈ, ਉਹ ਕਿਸੇ ਦਾ ਕਰਤਾ ਕਾਰਜ ਨਹੀਂ ਪੁਰਖ ਨੂੰ ਮੰਨਦਾ। ਇਸ ਪ੍ਰਕਾਰ ਇਹ ਪੱਚੀਵਾਂ ਪੁਰਖ ਨੂੰ ਅਸੰਗ ਮੰਨਦਾ, ਅਸੰਗਿਓ ਹੂੰ ਪੁਰਖ, ਜੋ ਵੇਦ ਦੀ ਸੁਰਤੀ ਹੈ ਉਹਦੇ ਅਨੁਸਾਰ ਕਪਿਲ ਮੁਨੀ ਨੇ ਇਹ ਸਾਂਖ ਸ਼ਾਸਤਰ ਉਚਾਰਨ ਕੀਤਾ ਹੈ। ਇਹ ਸਾਂਖ ਸ਼ਾਸਤਰ ਦੇ ਅੰਦਰ ਇਹ ਤਿੰਨ ਗੁਣਾਂ ਕੀ ਸਾਮਿਆ ਜੋਈ ਨਾਮ ਪ੍ਰਧਾਨ ਕਹਾਵੇ ਸੋਈ, ਤਿੰਨਾਂ ਗੁਣਾਂ ਦੀ ਜਿਹੜੀ ਸਾਮਿਆ ਅਵਸਥਾ ਹੈ, ਰਜੋ ਸਤੋ ਤਮੋ, ਤਿੰਨੇ ਇੱਕੋ ਜਿਹੇ ਗੁਣ ਜਿੱਥੇ ਹੋਣ ਉਹਦੀ ਸਾਮਿਆ ਅਵਸਥਾ ਮੰਨੀ ਹੈ। ਉਹ ਸਾਮਿਆ ਅਵਸਥਾ ਤਿੰਨਾਂ ਗੁਣਾਂ ਦੀ ਜਿਹੜਾ ਇਹਨੂੰ ਪ੍ਰਧਾਨ ਕਹਿੰਦੇ ਹੈ। ਇਹ ਪ੍ਰਧਾਨ ਜਿਹੜੀ ਮਾਇਆ ਹੈ ਨਾ, ਤਿੰਨ ਗੁਣ ਇੱਕੋ ਜਿਹੇ ਤਿੰਨ ਗੁਣ ਜਿਸ ਵਿੱਚ ਹੈ, ਇਸ ਇਹ ਵਿਚਾਰ ਰੂਪ ਹੋਈ ਕਹਿੰਦਾ ਹੈ। ਇਹਦਾ ਮਤ ਹੈ ਕਿ ਉਹ ਮੁਕਤ ਰੂਪ ਹੈ, ਜਿਹੜੀ ਵਿਚਾਰ ਕੀ ਹੈ, ਪੱਚੀ ਪ੍ਰਕਿਰਤੀਆਂ ਦੀ ਜਿਹੜੀ ਵਿਚਾਰ ਹੈ, ਇਹਦੀ ਇਹ ਵਿਚਾਰ ਹੈ। ਅਤੇ ਜਿਹੜੀ ਭੋਗ ਰੂਪ ਹੋਈ ਇਹ ਪ੍ਰਕਿਰਤੀ ਜਿਹੜੀ ਹੈ ਪ੍ਰਧਾਨ, ਇਹ ਬੰਧਨ ਰੂਪ ਹੈ, ਇਹ ਇਹਦਾ ਉਪਦੇਸ਼ ਹੈ ਇਸ ਕਪਿਲ ਮੁਨੀ ਦਾ, ਜੋ ਕਰਤਾ ਹੈ ਸਾਂਖ ਸ਼ਾਸਤਰ ਦਾ। ਤੇ ਈਸ਼ਰ ਨੂੰ ਇਹ ਮੰਨਦਾ ਹੀ ਨਹੀਂ, ਅਨਿਸ਼ਰਵਾਦੀ ਹੈ, ਕਹਿੰਦਾ ਸਾਖੀ ਚੇਤਾ ਕੇਵਲ ਨਿਰਗੁਣ ਅਸਤ, ਸਾਖੀ ਚੇਤਨ ਵੀ ਕੇਵਲ ਨਿਰਗੁਣ ਰੂਪ ਹੈ, ਹੋਰ ਕੋਈ ਈਸ਼ਰ ਨਹੀਂ ਹੈ। ਇਹ ਅਨਿਸ਼ਰਵਾਦੀ ਹੈ ਕਪਿਲ ਮੁਨੀ। ਇੱਕ ਤਾਂ ਕਪਿਲ ਸਿੱਧ ਹੋਇਆ ਵਿਸ਼ਨੂੰ ਦਾ ਅਵਤਾਰ, ਉਹ ਨਾ ਸਮਝਣਾ ਇਹ ਅਨਿਸ਼ਰਵਾਦੀ ਕੋਈ ਕਪਿਲ ਮੁਨੀ ਹੈ। ਜਿਸ ਕਪਿਲ ਮੁਨੀ ਦੀ ਸਮਾਧੀ ਹੈ ਆਪਣੇ ਜਾ ਕੇ ਅੱਗੇ ਕਲਕੱਤੇ ਤੋਂ 35 ਮੀਲ ਤੇ, ਉਹ ਨਹੀਂ ਹੈ, ਉਹ ਤਾਂ ਵਿਸ਼ਨੂੰ ਦਾ ਅਵਤਾਰ ਸੀ ਕਪਿਲ ਮੁਨੀ। ਇਹ ਕਪਲ ਹੋਰ ਸ਼ਾਸਤਰ ਦਾ ਕਰਤਾ ਨਿਸ਼ਚਰਵਾਦੀ ਸਮਝਣਾ ਚਾਹੀਦਾ ਹੈ। ਇਸ ਪ੍ਰਕਾਰ ਇਹਦਾ ਇਹ ਉਪਦੇਸ਼ ਹੈ। ਅੱਗੇ ਨਿਆਏ ਜਿਹੜਾ ਹੈ ਇਹਦਾ ਗੌਤਮ ਕਰਤਾ ਹੈ, ਇਹਦਾ ਉਪਦੇਸ਼ ਹੈ, ਕਹਿੰਦਾ ਪ੍ਰਮਾਣੂਆਂ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਪ੍ਰਮਾਣੂ ਜਿਹੜੇ ਹੈ ਦੁਣਕਾ ਤਿਣਕਾ, ਦੋ ਜੁੜ ਕੇ ਦੁਣਕਾ, ਤਿੰਨ ਜੁੜ ਕੇ ਤਿਣਕਾ, ਇਸ ਪ੍ਰਕਾਰ ਦੁਣਕਾ ਤਿਣਕਾ ਜੁੜ ਕਰਕੇ ਇਹ ਸ੍ਰਿਸ਼ਟੀ ਨੂੰ ਪੈਦਾ ਕਰਦੇ ਹੈ। ਅਤੇ ਜਿਹੜੇ ਪ੍ਰਮਾਣੂ ਹਨਗੇ, ਸਾਰਿਆਂ ਤੱਤਾਂ ਦੇ ਪ੍ਰਮਾਣੂ ਹਨਗੇ, ਪ੍ਰਮਾਣੂਆਂ ਦਾ ਰੂਪ ਇਹਨੂੰ ਬਹੁਤ ਸੂਖਮ ਦੱਸਿਆ। ਵਾਲ ਦਾ ਸੌਵੇਂ ਹਿੱਸਾ ਬਰੀਕ ਹਨਗੇ ਪ੍ਰਮਾਣੂ ਜਿਹੜੇ ਹੈ, ਯੋਗੀ ਧਿਆਨ ਨਾਲ ਕਹਿੰਦਾ ਵੇਖ ਸਕਦੇ ਹਨ। ਇਸ ਪ੍ਰਕਾਰ ਨੌ ਇਹ ਧਰਮ ਮੰਨਦਾ ਹੈ ਤੇ ਸੱਤ ਪਦਾਰਥ ਮੰਨਦਾ ਹੈ। ਈਸ਼ਵਰ ਨੂੰ ਇੱਕ ਦੇਸੀ ਕਹਿੰਦਾ ਹੈ, ਜਿਵੇਂ ਵਲੈਤ ਵਿਚ ਬਾਦਸ਼ਾਹ ਬੈਠਾ ਹੋਇਆ ਆਪਣੇ ਹੁਕਮ ਨਾਲ ਸਾਰਿਆਂ ਥਾਵਾਂ ਚ ਰਾਜ ਕਰਦਾ, ਕਿਉਂ ਈਸ਼ਵਰ ਇੱਕ ਦੇਸ਼ ਵਿਚ ਹੈ, ਸਾਰਿਆਂ ਥਾਵਾਂ ਵਿਚ ਨਹੀਂ ਹੈ। ਅਤੇ ਮਨ ਦੇ ਅੰਦਰ ਗਿਆਨ ਗੁਣ ਨਹੀਂ ਮੰਨਦਾ, ਆਤਮਾ ਦੇ ਅੰਦਰ ਆਤਮਾ ਨੂੰ ਗਿਆਨ ਸਰੂਪ ਨਹੀਂ ਸਮਝਦਾ, ਉਹ ਗਿਆਨ ਗੁਣ ਸਮਝਦਾ। ਕਹਿੰਦਾ ਮਨ ਦਾ ਜਦੋਂ ਚਮੜੀ ਨਾਲ ਸੰਬੰਧ ਹੁੰਦਾ ਹੈ ਉਸ ਵਕਤ ਇਹਨੂੰ ਗਿਆਨ ਸਾਰੇ ਪੈਦਾ ਹੁੰਦੇ ਹੈ, ਸੁਪਨ ਅਵਸਥਾ ਚ ਵੀ ਤੇ ਜਾਗਰਤ ਅਵਸਥਾ ਚ ਵੀ। ਸੁਖੋਪਤ ਅਵਸਥਾ ਜੜ ਹੁੰਦਾ, ਆਤਮਾ ਨੂੰ ਅੱਧਾ ਜੜ ਤੇ ਅੱਧਾ ਚੇਤਨ ਮੰਨਦਾ ਹੈ। ਸੁਪਨ ਤੇ ਜਾਗਰਤ ਅਵਸਥਾ ਵਿਚ ਚੇਤਨ ਮੰਨਦਾ ਹੈ ਨਿਆਇ, ਅਤੇ ਸੁਖੋਪਤ ਅਵਸਥਾ ਚ ਆਤਮਾ ਨੂੰ ਜੜ ਮੰਨਦਾ, ਇਹਦਾ ਮਤ ਹੈ। ਅਤੇ ਈਸ਼ਵਰ ਨੂੰ ਇੱਕ ਦੇਸੀ ਮੰਨਦਾ ਹੈ, ਪਰਮਾਣੂਆਂ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨਦਾ ਹੈ। ਇਸ ਪ੍ਰਕਾਰ ਦਾ ਉਪਦੇਸ਼ ਹੈ ਨਿਆਇ ਮਤ ਦਾ। ਅੱਗੇ ਵਸੇਖਕ ਜਿਹੜਾ ਹੈ ਉਹ ਕਾਲਵਾਦੀ ਹੈ। ਇਹ ਕਾਲਵਾਦੀ ਦਾ ਕਣਾਜ ਮੁਨੀ ਰਚਿਆ ਹੈ। ਇਹ ਕਾਲਵਾਦੀ ਵਸੇਖਕ ਸ਼ਾਸਤਰ ਨੂੰ ਰਚਣ ਵਾਲਾ ਕਹਿੰਦਾ ਸਮੇਂ ਨਾਲ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਜਿਵੇਂ ਸਮੇਂ ਨਾਲ ਧਰਤੀ ਚ ਬੀਜ ਪਏ, ਪਿਆਜੀ ਹੋਰ ਪੋਲੀ ਵਗੈਰਾ ਆਪੇ ਹੀ ਉੱਗ ਪੈਂਦੀ ਹੈ, ਆਪੇ ਪੱਕ ਕੇ ਝੜ ਜਾਂਦੀ ਹੈ। ਇਵੇਂ ਹੋਰ ਕੋਈ ਕਰਤਾ ਨਹੀਂ ਹੈ। ਕਾਲ ਸਮੇਂ ਕਰਕੇ ਸ੍ਰਿਸ਼ਟੀ ਪੈਦਾ ਹੋ ਜਾਂਦੀ ਹੈ, ਸਮੇਂ ਕਰਕੇ ਸ੍ਰਿਸ਼ਟੀ ਵੱਧਦੀ ਹੈ, ਫੁੱਲਦੀ ਹੈ, ਸਮਾਂ ਪਾ ਕੇ ਸ੍ਰਿਸ਼ਟੀ ਲੈ ਹੋ ਜਾਂਦੀ ਹੈ। ਇਹ ਕਾਲਵਾਦੀ ਦਾ ਇਹਦਾ ਉਪਦੇਸ਼ ਹੈ। ਅਤੇ ਇਸੇ ਪ੍ਰਕਾਰ ਪੂਰਵ ਮੀਮਾਂਸਾ ਹੈ ਜੈਵਨ ਮੁਨੀ। ਇਹ ਜੈਵਨ ਮੁਨੀ ਇਹ ਕਰਮਾਂ ਨੂੰ ਮੰਨਦਾ। ਕਰਮ ਕਹਿੰਦਾ ਇੱਕ ਨਿੱਤ ਹੈ, ਇੱਕ ਨਿਮਿਤ ਹੈ, ਇੱਕ ਪ੍ਰਾਸ਼ਚਿਤ ਹੈ, ਇੱਕ ਕਾਮਕ ਹੈ, ਇੱਕ ਨਿਖਿੱਧ ਹੈ। ਨਿਖਿੱਧ ਤਾਂ ਬ੍ਰਹਮ ਹੱਤਿਆ ਆਦਿਕ ਹੈ, ਕਾਮਕ ਕਾਮਨਾ ਪੂਰੀ ਕਰਨ ਵਾਸਤੇ, ਪੁੱਤਰ ਦੀ ਕਾਮਨਾ ਪੂਰੀ ਕਰਨ ਵਾਸਤੇ ਜੋ ਕੰਮ ਕਰਨੇ ਉਹਦਾ ਨਾਂ ਕਾਮਕ ਹੈ। ਅਤੇ ਪਾਪਾਂ ਦੀ ਨਿਵਿਰਤੀ ਵਾਸਤੇ ਜਿਹੜਾ ਦੰਡ ਆਦਿਕ ਭੋਗਣਾ ਉਹਦਾ ਨਾਂ ਪ੍ਰਾਸ਼ਚਿਤ ਕਰਮ ਹੈ। ਅਤੇ ਨਿਤ ਇਸ਼ਨਾਨ ਸੰਧਿਆ ਆਦਿਕ ਹੈ। ਅਤੇ ਨਿਤ ਨਿਮਿਤ ਕੋਈ ਪਿਤਾ ਦੇ ਵਰਸੀ ਆਦਿਕਾਂ ਦੇ ਪਿੱਛੋਂ ਕਰਨਾ ਇਹ ਨਿਮਿਤ ਹੈ, ਜਾਂ ਪੁੱਤਰ ਆਦਿਕਾਂ ਦੇ ਜਨਮ ਤੋਂ ਕਰਨਾ ਇਹ ਨਿਮਿਤ ਹੈ। ਨਿਤ ਨਿਮਿਤ ਪ੍ਰਾਸ਼ਚਿਤ ਕਾਮਕੇ ਚਾਰ ਪ੍ਰਕਾਰ ਦਾ ਵਿਧੀ ਰੂਪ ਕਰਮ ਮੰਨਦਾ ਹੈ, ਬ੍ਰਹਮ ਹੱਤਿਆ ਨਿਖਿੱਧ ਕਰਮ ਮੰਨਦਾ ਹੈ। ਇਸ ਪ੍ਰਕਾਰ ਦਾ ਕਰਮਵਾਦੀ ਹੈ। ਕਹਿੰਦਾ ਕਰਮਾਂ ਕਰਕੇ ਬ੍ਰਹਮਾ ਬਣਿਆ, ਕਰਮਾਂ ਕਰਕੇ ਵਿਸ਼ਨੂੰ ਬਣਿਆ, ਕਰਮਾਂ ਕਰਕੇ ਸ਼ਿਵਜੀ ਬਣਿਆ। ਇਸ ਕਰਕੇ ਅਸਮੇ ਭੁਗਤਵਿਅਮ ਕੀਰਤਨ ਕਰਮ ਸਵਾਸਮ ਅਭੁਗਤਮ ਨਾ ਖੀ, ਅਤੇ ਭੋਗੇ ਬਿਨਾਂ ਖਾਏ ਨਹੀਂ ਹੁੰਦੇ ਕਰਮ, ਹਰੇਕ ਆਦਮੀ ਨੂੰ ਭੋਗਣੇ ਪੈਂਦੇ ਹੈ, ਇਹਦਾ ਮਤ ਹੈ। ਇਹ ਪੂਰਨ ਮੀਮਾਂਸਾ ਵਾਲੇ ਦਾ ਇਹ ਕਰਮਵਾਦੀ ਹੈ, ਇਹਦਾ ਮਤ ਹੈ। ਅਤੇ ਇਹ ਉਪਦੇਸ਼ ਹੈ ਇਸਦਾ। ਅੱਗੇ ਹੈ ਪਤੰਜਲ ਮੁਨੀ, ਯੋਗ ਸ਼ਾਸਤਰ ਦਾ ਕਰਤਾ। ਉਹ ਕਹਿੰਦਾ ਯੋਗਾ ਚਿੱਤ ਬਿਰਤੀ ਨਿਰੋਧ, ਯੋਗ ਚਿੱਤ ਦੀਆਂ ਬਿਰਤੀਆਂ ਨੂੰ ਨਿਰੋਧ ਕਰੇ ਤਾਂ ਯੋਗ ਦੀ ਪ੍ਰਾਪਤੀ ਹੁੰਦੀ ਹੈ। ਚਿੱਤ ਦੀਆਂ ਬਿਰਤੀਆਂ ਉਹਨੇ ਇੱਕ ਪ੍ਰਮਾਣ ਮੰਨੀ ਹੈ, ਦੇਖਣ ਵਾਲੀ ਚੀਜ਼ ਚਿੱਤ ਪਰਚੇ ਰਹਿਣੇ ਦਾ ਨਾਮ ਪ੍ਰਮਾਣ ਹੈ। ਅਤੇ ਪ੍ਰਮਾਣ ਵਪਰਜੇ ਉਲਟਾ ਸੁਭਾਵ ਫੁਰਦਾ ਰਹਿਣਾ, ਅਤੇ ਵਪਰਜੇ ਪ੍ਰਮਾਣ ਵਪਰਜੇ ਨਿੰਦਰਾ ਨੀਂਦ ਆ ਜਾਣੀ, ਸਿਮਰਤੀ ਪਿਛਲੀਆਂ ਗੱਲਾਂ ਨੂੰ ਚੇਤੇ ਕਰਦੇ ਰਹਿਣਾ, ਤੇ ਵਿਕਲਪ ਥੋੜੀ ਜਿਹੀ ਕਮਾਈ ਕਰਕੇ ਬਹੁਤੀ ਕਲਪਨਾ ਉਠਾਉਂਦੀ ਰਹਿਣਾ ਕਿ ਮੈਨੂੰ ਆਹ ਪ੍ਰਾਪਤ ਹੋ ਜੇ। ਨਿੰਦਰਾ ਸਿਮਰਤੀ ਵਿਕਲਪ ਇਹ ਪ੍ਰਮਾਣ ਤੇ ਵਪਰਜੇ ਉਲਟਾ ਵੇਦ ਸ਼ਾਸਤਰ ਤੋਂ ਫੁਰਨਾ, ਇਹ ਪੰਜ ਪ੍ਰਕਾਰ ਦੀਆਂ ਬਿਰਤੀਆਂ ਯੋਗੀ ਨੂੰ ਮੰਨੀਆਂ। ਇਹਨਾਂ ਪੰਜਾਂ ਬਿਰਤੀਆਂ ਨੂੰ ਰੋਕ ਲੈਣ ਦਾ ਨਾਂ ਉਹ ਯੋਗ ਮੰਨਦਾ ਹੈ। ਅਤੇ ਬ੍ਰਹਮ ਲੋਕ ਦੀ ਪ੍ਰਾਪਤੀ ਮੁਕਤੀ ਮੰਨਦਾ ਹੈ। ਇਹ ਵੀ ਸ੍ਰਿਸ਼ਟੀ ਪ੍ਰਮਾਣੂਆਂ ਤੋਂ ਹੀ ਮੰਨਦਾ ਹੈ ਯੋਗੀ। ਅਤੇ ਈਸ਼ਵਰ ਨੂੰ ਇੱਕ ਦੇਸੀ ਮੰਨਦਾ ਹੈ। ਦਸਵੇਂ ਦੁਆਰ ਥਾਣੀ ਪ੍ਰਾਣਾਂ ਨੂੰ ਨਿਕਾਲ ਲੈਣ ਦਾ ਨਾਂ ਮੁਕਤ ਮੰਨਦਾ ਹੈ। ਇਹ ਜੋਗੀ ਦਾ ਮਤ ਹੈ, ਇਸ ਪ੍ਰਕਾਰ ਇਹਦਾ ਉਪਦੇਸ਼ ਹੈ। ਅਤੇ ਵੇਦਾਂਤ ਹੈ ਜਿਹੜਾ, ਵੇਦਾਂਤ ਵਿਆਸ ਰਿਸ਼ੀ ਨੂੰ ਉਚਾਰਨ ਕੀਤਾ, ਉਹ ਕਹਿੰਦਾ ਦ੍ਰਿਸ਼ਟਾ ਦ੍ਰਿਸ ਦਊ ਪਦਾਰਥ, ਇੱਕ ਦਿਸਣ ਵਾਲੀ ਚੀਜ਼ ਹੈ, ਇੱਕ ਦੇਖਣ ਵਾਲੀ ਚੀਜ਼ ਹੈ। ਜਿਹੜੀ ਦਿਸਣ ਵਾਲੀ ਚੀਜ਼ ਹੈ ਉਹ ਦ੍ਰਿਸ਼ਟ ਦ੍ਰਿਸ਼ਮਾਨ ਸਾਰੀ ਮਿੱਥਿਆ ਹੈ, ਦੇਖਣ ਵਾਲਾ ਦ੍ਰਿਸ਼ਟਾ ਸੱਤ ਹੈ। ਇਸ ਕਰਕੇ ਦੇਖਣ ਵਾਲਾ ਦ੍ਰਿਸ਼ਟਾ ਬ੍ਰਹਮ ਹੈ, ਅਤੇ ਜੋ ਨਾ ਦ੍ਰਿਸ਼ ਰੂਪ ਜਿਹੜੀ ਹੈ ਇਹ ਰਚਨਾ ਮਾਇਆ ਕਰਕੇ ਹੈ, ਪ੍ਰਤੀਤ ਨਹੀਂ, ਅਗਿਆਨ ਕਰਕੇ ਸ੍ਰਿਸ਼ਟੀ ਮੰਨਦਾ ਹੈ, ਈਸ਼ਵਰ ਦੇ ਜੀਵ ਦੀ ਏਕਤਾ ਨੂੰ ਮੋਖ ਮੰਨਦਾ ਹੈ, ਇਹਦਾ ਉਪਦੇਸ਼ ਹੈ। ਅਤੇ ਇਸ ਪ੍ਰਕਾਰ ਦਾ ਇਹਨਾਂ ਛਿਆਂ ਸ਼ਾਸਤਰਾਂ ਵਾਲਿਆਂ ਦਾ ਉਪਦੇਸ਼ ਹੈ, ਵਿਆਸ ਰਿਖੀ ਦਾ ਵਿਧਾਂਤ ਹੈ। ਇਸ ਪ੍ਰਕਾਰ ਛੇ ਘਰ, ਛੇ ਗੁਰ, ਛੇ ਉਪਦੇਸ਼, ਇਹ ਛੇ ਸ਼ਾਸਤਰ ਹਨਗੇ, ਛੇ ਇਹਨਾਂ ਦੇ ਗੁਰੂ ਕਰਤਾ ਹਨਗੇ, ਤੇ ਛੇ ਇਹਨਾਂ ਦੇ ਵੱਖੋ ਵੱਖਰੇ ਉਪਦੇਸ਼ ਹਨਗੇ।
ਗੁਰ ਗੁਰ ਇੱਕ ਵੇਸ਼ ਅਨੇਕ,
ਇਹਨਾਂ ਦਾ ਗੁਰੂਆਂ ਦਾ ਗੁਰੂ ਕੌਣ ਹੈ? ਵਿਆਸ ਆਦਿਕ ਜਿਹੜਾ ਹੈ ਇਹ ਬ੍ਰਹਮਾ ਦਾ ਅਵਤਾਰ ਹੈ। ਬ੍ਰਹਮਾ ਜੀ ਦੇ ਤਾਂ ਹੰਕਾਰ ਹੋ ਗਿਆ ਸੀ ਕਿ ਮੇਰੇ ਜੈਸਾ ਵੇਦਾਂ ਦੀ ਮਰਿਆਦਾ ਚਲਾਉਣ ਵਾਲਾ ਕੋਈ ਨਹੀਂ। ਉਸ ਵੇਲੇ ਆਕਾਸ਼ਵਾਣੀ ਨੇ ਕਿਹਾ, ਇਹ ਬ੍ਰਹਮਾ ਤਾਂ ਮਾਣ ਕੀਤਾ ਜਾਂ ਸੱਤ ਜਨਮ ਧਾਰ। ਉਸ ਵੇਲੇ ਬ੍ਰਹਮਾ ਨੂੰ ਸੱਤ ਜਨਮ ਧਾਰਨੇ ਪਵੇ, ਵਿਆਸ ਰਿਖੀ ਦਾ ਰੂਪ ਧਾਰ ਕੇ ਹੰਕਾਰ ਕੀਤਾ, ਵੇਦਾਂਤ ਸ਼ਬਦ ਰਚ ਕੇ, ਫਿਰ ਗੈਬੀ ਤਲਵਾਰ ਚੱਲੀ, ਉਹਦੇ ਨਾਲ ਛੇ ਰਿਖੀਆਂ ਦੇ ਰੂਪ ਧਾਰ ਕੇ ਛੇ ਸ਼ਾਸਤਰੀ ਸਨ ਬਣਾਉਣਾ ਕੀਤੇ। ਇਸ ਪ੍ਰਕਾਰ ਕਾਲੀਦਾਸ, ਇੱਕ ਕਸ਼ਪ ਅਤੇ ਇੱਕ ਬ੍ਰਿਸਪਤ, ਇੱਕ ਸ਼ੁਕਰਾਚਾਰਜ, ਇਹ ਵਿਆਸ ਦੇ ਅਵਤਾਰ ਹਨਗੇ। ਇਹ ਬ੍ਰਹਮਾ ਨੂੰ ਸੱਤ ਜਨਮ ਧਾਰੇ ਹੈ ਵਿਆਸ ਦੇ। ਇਸ ਪ੍ਰਕਾਰ ਬ੍ਰਹਮਾ ਨੂੰ ਜਨਮ ਧਾਰਨੇ ਪਏ ਸਨਗੇ, ਉਹ ਵਿਆਸ ਰਿਖੀ ਧਾਰ ਕੇ ਰੂਪ ਧਾਰ ਕੇ ਇਹ ਉਪਦੇਸ਼ ਦਿੱਤੇ ਹਨ। ਇਸ ਪ੍ਰਕਾਰ ਗੁਰੂਆਂ ਗੁਰੂ ਜੋ ਹਨਗੇ, ਵਿਆਸ ਆਦਿਕ, ਬ੍ਰਹਮਾ ਆਦਿਕ, ਉਹਨਾਂ ਦਾ ਗੁਰੂਆਂ ਦਾ ਗੁਰੂ ਇੱਕ ਪਰਮੇਸ਼ਵਰ ਹੈ।
ਵੇਸ਼ ਅਨੇਕ,
ਉਸ ਦੇ ਵੇਸ਼ ਜਿਹੜੇ ਹਨਗੇ ਉਹ ਅਨੇਕਾਂ ਹਨਗੇ, ਲਵਾਸ ਉਸ ਪਰਮੇਸ਼ਵਰ ਦੇ ਅਨੇਕਾਂ ਹਨ, ਅਨੇਕਾਂ ਰੂਪ ਧਾਰ ਕਰਕੇ ਅਨਕ ਭਾਂਤ ਪਸਰਿਆ ਨਾਨਕ ਇੱਕ ਓੰਕਾਰ ਹੈ।
ਜੈ ਘਰ ਕਰਤੇ ਕੀਰਤ,
ਇਸੇ ਪ੍ਰਕਾਰ ਛੇ ਘਰ ਹਨਗੇ, ਛੇ ਪੰਜੇ ਗਿਆਨ ਇੰਦਰੀਏ ਤੇ ਛੇਵਾਂ ਮਨ, ਅਤੇ ਛੇ ਇਹਨਾਂ ਦੇ ਗੁਰੂ ਕਰਤਾ ਜਿਹੜੇ ਇਹਨਾਂ ਨੂੰ ਪ੍ਰੇਰਕ ਹਨਗੇ, ਦੇਵਤੇ ਮੰਨੇ ਉਹ ਹਨਗੇ। ਛੇ ਇਹਨਾਂ ਦੇ ਉਦੇਸ਼ ਜਿਹੜੇ ਨਿਸ਼ਾਨੇ ਆ, ਮਨ ਦਾ ਸੰਕਲਪ ਉਠਾਉਣਾ, ਅੱਖਾਂ ਦਾ ਰੂਪ ਵੇਖਣਾ, ਕੰਨਾਂ ਦਾ ਸ਼ਬਦ ਸੁਣਨਾ, ਰਸਨਾ ਦਾ ਰਸ ਲੈਣਾ, ਅਤੇ ਨਾਸਾਂ ਦਾ ਸੁਗੰਧੀ ਦੁਗੰਧੀ ਪਰਖਣਾ, ਚਮੜੀ ਦਾ ਸਪਰਸ਼ ਕਰਨਾ, ਇਹ ਛੇ ਇਹਨਾਂ ਦੇ ਉਦੇਸ਼ ਨਿਸ਼ਾਨੇ ਹਨਗੇ। ਇਹ ਇੰਦਰੀਏ ਤੇ ਵਿਸ਼ੇ ਇਹਨਾਂ ਵਿੱਚ ਪਰਚੇ ਰਹਿੰਦੇ ਜੀਵ ਹਰ ਵਕਤ। ਜਿਹੜਾ ਇਹਨਾਂ ਗੁਰ ਪ੍ਰੇਰਕਾਂ ਦਾ ਪ੍ਰੇਰਕ ਗੁਰੂ ਚੇਤਨ ਇੱਕੋ ਹੀ ਹੈ, ਉਸਦੇ ਵੇਸ ਅਨੇਕਾਂ ਧਾਰਨ ਕੀਤੇ ਹੋਏ ਹੈ। ਇਸੇ ਪ੍ਰਕਾਰ ਛੇ ਘਰ, ਇਹ ਪੰਜ ਤੱਤ ਹਨਗੇ, ਛੇਵਾਂ ਚੇਤਨ ਹੈ, ਉਸ ਨੇ ਸੰਸਾਰ ਰੂਪੀ ਘਰ ਰਚਿਆ ਹੈ। ਅਤੇ ਛੇ ਗੁਰ ਇਹਨਾਂ ਦਾ ਖੱਟ ਵਿਕਾਰਾਂ ਦੇ ਜਿਹੜਾ ਚਿੱਤ ਪਰਚਿਆ ਹੋਇਆ ਹੈ, ਇਹ ਉਹਨਾਂ ਦੇ ਪ੍ਰੇਰਕ ਬਣੇ ਹੋਏ ਖੱਟ ਵਿਕਾਰ ਹੈ ਜਿਹੜੇ। ਅਤੇ ਛੇ ਉਪਦੇਸ਼ ਛੇ ਇਹਨਾਂ ਦੇ ਨਿਸ਼ਾਨੇ ਹੈ ਵਿਕਾਰਾਂ ਦਾ, ਜੋ ਜੋ ਫਲ ਛਿਆਂ ਦਾ ਵੱਖੋ ਵੱਖਰਾ ਹੈ ਤਬਦੀਲੀ ਦਾ, ਇਹ ਛੇ ਉਪਦੇਸ਼ ਬਣੇ ਹੋਏ ਹਨਗੇ। ਛਿਆ ਘਰ, ਛਿਆ ਗੁਰ, ਛੇ ਉਪਦੇਸ਼, ਇਸੇ ਪ੍ਰਕਾਰ ਛੇ ਸ਼ਾਸਤਰ ਜਿਹੜੇ ਹੈ, ਯੋਗੀ ਜਿੰਗੂ ਸਰੇਵੜੇ ਸੰਨਿਆਸੀ ਦਰਵੇਸ਼, ਛੇਵਾਂ ਜਾਵਾਂ ਬਿਪਰਕਾ ਜਾਵਾਂ ਮੀਨਾ ਮੇਖ, ਇਹ ਛੇ ਸ਼ਾਸਤਰਾਂ ਦੇ ਜਿਹੜੇ ਆਪਣੇ ਮਤਾਂ ਅਨੁਸਾਰ ਛੇ ਮਤਨ ਯੋਗੀ ਜਿੰਗਵੇਂ ਘਰ ਹਨਗੇ। ਅਤੇ ਛੇ ਇਹਨਾਂ ਦੇ ਗੁਰੂ ਕਰਤੇ ਆ ਵੱਖੋ ਵੱਖਰੇ ਯੋਗੀਆਂ ਦਾ, ਗੋਰਖਨਾਥ, ਮਛਿੰਦਰਨਾਥ ਆਦਿਕ ਜਿਸ ਪ੍ਰਕਾਰ, ਇਸੇ ਪ੍ਰਕਾਰ ਸੰਨਿਆਸੀਆਂ ਦਾ ਦੱਤਾਤ੍ਰੇਅ ਆਦਿਕ, ਇਉਂ ਇਹ ਇਹਨਾਂ ਦੇ ਗੁਰੂ ਉਪਦੇਸ਼ਟਾ ਹਨਗੇ। ਛੇ ਇਹਨਾਂ ਦੇ ਉਪਦੇਸ਼ ਅੱਗੇ ਵੱਖੋ ਵੱਖਰੇ ਹਨ, ਸੰਨਿਆਸੀ ਜਿਹੜੇ ਹਨਗੇ ਉਹਨਾਂ ਦਾ ਵੱਖਰਾ ਹੈ, ਯੋਗੀਆਂ ਦਾ ਵੱਖਰਾ ਹੈ, ਇਹ ਵੱਖੋ ਵੱਖਰੇ ਮਦਾਰਸ਼ਾਹੀਆਂ ਦਾ ਵੱਖਰਾ ਹੈ, ਇਹ ਛੇ ਉਪਦੇਸ਼ ਵੱਖੋ ਵੱਖਰੇ ਹਨ ਇਹਨਾਂ ਦੇ।
ਗੁਰ ਗੁਰ ਇੱਕ ਵੇਸ਼ ਅਨੇਕ,
ਗੁਰ ਗੁਰ ਇੱਕੋ ਵੇਸ਼ ਨੇ, ਗੁਰੂ ਜੋ ਚੇਤਨ ਹੈ ਉਹ ਇਹਨਾਂ ਸਾਰਿਆਂ ਗੁਰੂ ਕਰਤਿਆਂ ਦਾ ਕਰਤਾ ਗੁਰੂ ਆਪ ਹੈ, ਉਸ ਦੇ ਅਨੇਕਾਂ ਹੀ ਵੇਸ ਹਨ, ਉਹ ਇੱਕੋ ਹੀ ਹੈ ਇੱਕ ਪਰਮੇਸ਼ਵਰ।
ਜੈ ਘਰ ਕਰਤੇ ਕੀਰਤ ਹੋਏ,
ਸਤਿਗੁਰੂ ਅੰਗਦ ਸਾਹਿਬ ਨੂੰ ਪ੍ਰਸ਼ਨ ਕੀਤਾ, ਇਹ ਸੱਚੇ ਪਾਤਸ਼ਾਹ ਅਸੀਂ ਕਿਹੜੇ ਘਰ ਦਾ ਸੇਵਨ ਕਰੀਏ, ਕਿਹੜੇ ਸ਼ਾਸਤਰ ਦਾ ਸੇਵਨ ਕਰੀਏ, ਤਾਂ ਹਜ਼ੂਰ ਉੱਤਰ ਦਿੰਦੇ ਹਨ
ਜੈ ਘਰ ਕਰਤੇ ਕੀਰਤ
ਹੋਵੇ। ਸੇਵਕੋ ਜਿਸ ਘਰ ਵਿਚ ਕਰਤਾ ਪੁਰਖ ਦੀ ਕੀਰਤੀ ਹੋਵੇ ਉਸ ਘਰ ਦੇ ਵਿਚ ਸਤਸੰਗਤ ਚ ਤੁਸੀਂ ਮਿਲਣਾ ਕਰੋ। ਇੱਥੇ ਪੰਡਿਤ ਤਾਰਾ ਸਿੰਘ ਜੀ ਨੇ ਘਰ ਇੱਕ ਤਾਂ ਕੀਰਤੀ ਵਾਲਾ ਯੋਗੀਆਂ ਦਾ ਮੰਨਿਆ ਤੇ ਦੂਜਾ ਉਹਨੂੰ ਵਿਦਾਂਤੀਆਂ ਦਾ ਮੰਨਿਆ, ਪਰ ਇੱਥੇ ਉਹ ਖਿੱਚ ਕੀਤੀ ਉਹਨਾਂ ਨੇ। ਇਸ ਕਰਕੇ ਮਹਾਰਾਜ ਸਾਹਿਬ ਕਹਿ ਰਹੇ ਹਨ
ਜੈ ਘਰ ਕਰਤੇ ਕੀਰਤ
ਜਿਸ ਘਰ ਸਤਸੰਗਤ ਵਿਚ ਕਰਤਾ ਪੁਰਖ ਦੀ ਕੀਰਤਨ ਭਗਤੀ ਹੋਵੇ
ਸੋ ਘਰ ਰਾਖ ਵਡਾਈ ਤੋ
ਉਸ ਘਰ ਵਿਚ ਇਹ ਸਿੱਖ ਆਪਣੇ ਆਪ ਨੂੰ ਰੱਖਣਾ ਕਰ ਤੇਰੀ ਵਡਿਆਈ ਹੋਵੇਗੀ। ਜੇ ਪਰਮੇਸ਼ਰ ਦਾ ਜਸ ਕੀਰਤਨ ਸਤਸੰਗ ਚ ਮਿਲੇਗਾ ਸਤਸੰਗਤ ਮਿਲੇ ਸੋ ਤਰਿਆ ਇਹ ਤੈਨੂੰ ਵਡਿਆਈ ਦੀ ਪ੍ਰਾਪਤੀ ਹੋਵੇਗੀ। ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ ਇਹ ਕੀਰਤਨ ਸੋਹਰੇ ਚ ਬਾਬਾ ਜੈ ਘਰ ਕਰਤੇ ਕੀਰਤ ਹੋਏ ਆ ਨਾ ਬਾਬਾ ਹੈ ਨਾ ਸੋ ਇੱਥੇ ਫਰਮਾਉਂਦੇ ਨੇ ਹੇ ਪਰਮੇਸ਼ਰ ਜਿਸ ਘਰ ਵਿਚ ਕਰਤਾ ਪੁਰਖ ਤੇਰੀ ਕੀਰਤਨ ਭਗਤੀ ਹੁੰਦੀ ਸਤਸੰਗਤ ਵਿਚ
ਸੋ ਘਰ ਰਾਖ ਵਡਾਈ ਤੋ
ਉਸ ਘਰ ਸਤਸੰਗ ਚ ਸਾਨੂੰ ਮਹਾਰਾਜ ਰੱਖਣਾ ਕਰ ਅਸੀਂ ਆਪਦੀ ਵਡਿਆਈ ਜਸ ਉਚਾਰਨਾ ਕਰੀਏ।
ਰਹਾਉ ਵਿਸੋਏ ਚਸਿਆ ਘੜੀਆ ਪਹਿਰਾ
ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪੁੱਛਿਆ ਗੁਰੂ ਅੰਗਦ ਸਾਹਿਬ ਨੇ ਕਿ ਹੇ ਸਤਿਗੁਰੂ ਜੀ ਇੱਕ ਪਰਮੇਸ਼ਰ ਕਿਸ ਪ੍ਰਕਾਰ ਹੈ ਤਾਂ ਮਹਾਰਾਜ ਕਹਿੰਦੇ ਹਨ ਇਸ ਪ੍ਰਕਾਰ
ਰਹਾਉ ਵਿਸੋਏ ਚਸਿਆ ਘੜੀਆ ਪਹਿਰਾ
ਜਿਸ ਪ੍ਰਕਾਰ 15 ਵਾਰੀ ਅੱਖ ਫਰਕੀਏ ਤਾਂ ਇੱਕ ਵਿਸਵਾ ਹੁੰਦਾ ਹੈ ਤੇ 15 ਵਿਸਿਆਂ ਦਾ ਇੱਕ ਚਸਾ ਹੁੰਦਾ ਹੈ ਤੇ 15 ਚਸਿਆਂ ਦਾ 30 ਚਸਿਆਂ ਦਾ ਇਸੇ ਪ੍ਰਕਾਰ ਇੱਕ ਪਲ ਹੁੰਦਾ ਤੇ 60 ਪਲਾਂ ਦੀ ਇੱਕ ਘੜੀ ਹੁੰਦੀ ਹੈ।
ਥਿੱਤੀ ਵਾਰ
ਪਹਿਰ ਘੜੀਆ ਅੱਗੇ ਪਹਿਰ ਅਤੇ ਪਹਿਰ ਜਿਹੜਾ ਹੈ 7.5 ਘੜੀਆਂ ਦਾ ਪਹਿਰ ਹੁੰਦਾ ਹੈ।
ਥਿੱਤੀ ਵਾਰੀ ਮਾਹੋ ਭਇਆ
8 ਪਹਿਰਾਂ ਦੀ ਥਿੱਤ ਹੁੰਦੀ ਹੈ ਇੱਕ ਅਤੇ ਦਿਨ ਹੁੰਦਾ ਹੈ 7 ਦਿਨ ਹਨਗੇ ਤੇ ਇਸੇ ਪ੍ਰਕਾਰ 8 ਪਹਿਰ 30 ਦਿਨਾਂ ਦਾ ਮਾਹ ਮਹੀਨਾ ਹੈ ਤੇ 12 ਮਹੀਨਿਆਂ ਦਾ ਇੱਕ ਭਇਆ ਸਾਲ ਬਣ ਗਿਆ ਹੈ ਉੱਥੇ ਮਾਹ ਹੋਇਆ ਨਾ ਕੀਰਤਨ ਸੋਹਲੇ ਚ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਇੱਥੇ ਭਇਆ ਸ਼ਬਦ ਮਹਾਰਾਜ ਨੇ ਇੰਨੀ ਬਦਲ ਕੀਤੀ ਹੈ ਕੀਰਤਨ ਸੋਹਲੇ ਪਾਠ ਨਾਲੋਂ ਇੰਨੀ ਵਿਲੱਖਣਤਾ ਦੁਆਰਾ ਸ਼ਬਦ ਲਿਖਣ ਚ ਕਹੀ ਆਪ ਨੇ।
ਸੂਰਜ ਏਕੋ ਰੁੱਤ ਅਨੇਕ
ਇਸ ਪ੍ਰਕਾਰ ਭਾਈ ਇਹ ਹਿਸਾਬ ਕਿਤਾਬ ਵਿਚ ਅੱਖਾਂ ਦੇ ਫਰਕਣ ਤੋਂ ਲਾ ਕੇ ਸਾਰਾ ਹਿਸਾਬ ਪਿਛਲਾ ਘੜੀਆਂ ਦਾ ਇਸ ਪ੍ਰਕਾਰ ਦਾ ਹਿਸਾਬ ਹੁੰਦਾ ਸੀ ਹੁਣ ਤਾਂ ਮਿੰਟਾਂ ਸਕਿੰਟਾਂ ਦਾ ਹੈ। ਸੋ ਫਰਮਾਉਂਦੇ ਹਨ ਸਾਰੇ ਸੂਰਜ ਕੋਈ ਹੈ
ਰੁੱਤ ਅਨੇਕ
6 ਰੁੱਤਾਂ ਹੈ ਜਿਵੇਂ ਬਸੰਤ ਰੁੱਤ ਹੈ ਚੇਤ ਤੇ ਵਿਸਾਖ ਗਰੀਖਮ ਰੁੱਤ ਹੈ ਜੇਠ ਤੇ ਹਾੜ ਇਸ ਪ੍ਰਕਾਰ ਰੁੱਤਾਂ ਅਨੇਕਾਂ ਹੀ ਹਨ ਗਈਆਂ 6 ਜਿਵੇਂ ਸੂਰਜ ਸਾਰੀਆਂ ਰੁੱਤਾਂ ਚ ਕੋਈ ਹੈ
ਨਾਨਕ ਕਰਤੇ ਕੇਤੇ ਵੇਸ
ਇਸ ਪ੍ਰਕਾਰ ਕਰਤਾ ਪੁਰਖ ਅਕਾਲ ਪੁਰਖ ਦੇ ਕਿਤਨੇ ਹੀ ਲਿਬਾਸ ਹਨਗੇ ਵੇਸ ਧਾਰੇ ਹੋਏ ਕੋਈ ਪਰਮੇਸ਼ੁਰ ਹੈ ਵਿਸਿਆਂ ਦੀ ਨਿਆਈ ਵਿਸਨਾਵਾਂ ਜੀਵ ਸਮਝ ਲੋ ਚਸੇ ਦੀ ਨਿਆਈ ਅਤੇ ਵਿਸਨਾਵਾਂ ਜਿਹੜਾ ਜਾਗਰਤ ਅਵਸਥਾ ਦਾ ਮਾਨੀ ਉਹ ਵਿਸਨਾਵਾਂ ਜੀਵ ਹੈ ਅਤੇ ਸੁਪਨ ਅਵਸਥਾ ਦਾ ਮਾਨੀ ਜਿਹੜਾ ਹੈ ਉਹ ਤੈਜਸਨਾਵਾਂ ਜੀਵ ਹੈ ਚਸੇ ਦੀ ਨਿਆਈ ਸਮਝ ਲੋ ਅਤੇ ਇਸੇ ਪ੍ਰਕਾਰ ਜਿਹੜਾ ਪਰਾਗਨਾਵਾਂ ਜੀਵ ਹੈ ਉਹ ਸੁਗਮਤ ਅਵਸਥਾ ਦਾ ਮਾਨੀ ਉਹਨੂੰ ਘੜੀ ਦੀ ਨਿਆਈ ਸਮਝ ਲੋ ਸਾਰਿਆਂ ਦੀ ਸੁਪਨ ਅਵਸਥਾ ਦਾ ਮਾਨੀ ਜੋ ਹਿਰਨ ਗਰਭ ਹੈ ਉਹਨੂੰ ਪਹਿਰ ਦੀ ਨਿਆਈ ਸਮਝ ਲੋ ਅਤੇ ਜਿਹੜਾ ਸਾਰਿਆਂ ਦੇ ਜਾਗਰਤ ਦਾ ਮਾਨੀ ਹੈ ਵਿਰਾਟ ਉਹਨੂੰ ਥਿੱਤ ਦੀ ਨਿਆਈ ਸਮਝ ਲੋ ਅਤੇ ਅਭਿਆਕਤ ਜਿਹੜਾ ਸਾਰਿਆਂ ਦੀ ਸੁਪਨ ਅਵਸਥਾ ਦਾ ਮਾਨੀ ਹੈ ਉਹਦੇ ਤਾਂ ਵਾਰ ਦੀ ਨਿਆਈ ਸਮਝ ਲੋ ਅਤੇ ਮਾਹ ਪਿਆ ਮਹੀਨੇ ਦੀ ਨਿਆਈ ਯੋਗੀਆਂ ਦੇ 12 ਪੰਥ ਹੈ ਜਿਸ ਪ੍ਰਕਾਰ ਅਤੇ ਭਇਆ ਸਾਲ ਬਣ ਜਾਂਦਾ 12 ਯੋਗੀ ਪੰਥਾਂ ਚੋਂ ਇਸੇ ਪ੍ਰਕਾਰ ਮਾਹ ਮਹੀਨਿਆਂ ਦੀ ਨਿਆਈ ਜਿਹੜੇ 5 ਗਿਆਨ ਇੰਦਰੇ ਹਨ 5 ਕਰਮ ਇੰਦਰੇ ਹਨ ਮਨ ਤੇ ਬੁੱਧ ਇਹ 12 ਮਹੀਨਿਆਂ ਦੀ ਨਿਆਈ ਹੈ ਭਇਆ ਇਹ ਸਾਲ ਦੀ ਨਿਆਈ ਜਿਸ ਪ੍ਰਕਾਰ 12 ਸਾਲ ਦੇ ਕੁੰਭ ਹੁੰਦੇ ਹੈ इस प्रकार का संसार सारा बन रहा है।
सूरज एक रुत अनेक,
सूरज ही नहीं ब्रह्म एक ही है सारे दे अंदर, अते रुतां दी न्याई अवस्था जिहड़ियां हन जिवें हिरण गर्भ ते अभ्याकृत ते विराट तेजस ते प्राग ते विश, ये छे बन गए तीन जीव ते तीन ईश्वर, ये अनेकां छे रुतां दी ने, अनेकां ही लवास हन, सूरज रूप ब्रह्म एक ही है।
नानक करते के ते वे,
वो करता पुरख जेड़ा सारिया नू रचन वाला है, ओदे कितने ही इस प्रकार वेश बनाए हुए हन, ओदे रूपां दा अंत नहीं पाया जा सकता है। गुरसिख परमेश्वर एक ही जानना करे सारिया विच।